ਗਰੀਬਨ ਬਾਜ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਦੀ ਜਨਮ ਸਾਖੀ ਆਪ ਦੀ ਸਰਵਣ ਕਰ ਰਹੇ ਦੇਸ਼ਾਂ ਦਸ਼ਾਂਤਰਾਂ ਦਾ ਰਟਨ ਕਰਦਿਆਂ ਅਨੇਕਾਂ ਜੀਵਾਂ ਦੀ ਕਲਿਆਣ ਕਰਦਿਆਂ ਸਤਿਗੁਰੂ ਜੀ ਇੱਕ ਪ੍ਰਸਿੱਧ ਯੋਗੀ ਭਰਥਰੀ ਜੀ ਨੂੰ ਮਿਲੇ ਹਨ। ਮਹਾਨ ਵਿਦਵਾਨ ਨੇ ਭਰਥਰੀ ਜੀ ਯੋਗ ਨੂੰ ਪ੍ਰਾਪਤ ਕਰਕੇ ਹੱਠ ਯੋਗ ਦੀ ਸਾਧਨਾ ਕਰਕੇ ਹਿਰਦਾ ਸ਼ੁੱਧ ਕੀਤਾ। ਵੈਰਾਗ ਨੂੰ ਧਾਰਨ ਕਰਕੇ ਘਰ ਬਾਰ ਛੱਡ ਗਏ ਸਨ। ਸਾਧਨਾ ਕੀਤੀ, ਲੰਮੀ ਤਪੱਸਿਆ ਕੀਤੀ। ਦੇਵ ਬਾਣੀ ਦੁਆਰਾ ਬੋਧ ਹੋਇਆ ਕਿ ਤੁਹਾਡੇ ਹਿਰਦੇ ਦੀ ਸੰਤੁਸ਼ਟੀ ਉਸ ਵਕਤ ਹੋਵੇਗੀ ਜਦੋਂ ਤੁਸੀਂ ਗੁਰੂ ਨਾਨਕ ਸਾਹਿਬ ਨੂੰ ਮਿਲੋਗੇ, ਉਹਨਾਂ ਦੀ ਉਡੀਕ ਕਰੋ, ਉਹ ਆਪ ਆਉਣਗੇ, ਤੁਹਾਨੂੰ ਦਰਸ਼ਨ ਦੇਣਗੇ, ਤੁਹਾਡੇ ਸਵਾਲਾਂ ਦੇ ਜਵਾਬ ਪ੍ਰਾਪਤ ਹੋਣਗੇ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨਾਲ ਭਰਥਰੀ ਜੀ ਦਾ ਮੇਲ ਹੋਇਆ। ਭਰਥਰੀ ਜੀ ਮਹਾਨ ਵੱਡੇ ਯੋਗੀ ਨੇ ਔਰ ਸੰਸਕ੍ਰਿਤ ਦੇ ਮਹਾਨ ਵਿਦਵਾਨ ਵੀ ਨੇ। ਵੈਰਾਗ ਸ਼ਤਕ, ਨੀਤੀ ਸ਼ਤਕ, ਸ਼ਿੰਗਾਰ ਸ਼ਤਕ ਵਰਗੇ ਗ੍ਰੰਥ ਲਿਖੇ ਨੇ। ਜਦੋਂ ਵੈਰਾਗ ਸ਼ਤਕ ਲਿਖਦੇ ਨੇ ਉਦੋਂ ਲਿਖਦੇ ਨੇ ਜਿਨ ਕੋ ਨਿਤਮੋ ਚਿਤਮੋ ਚਿਤਮੋ ਤਿਨ ਕੀਰਤ ਮੋ ਤਨ ਮਾਹੇ ਰਤੀਨਾ, ਵਹਿਆਨ ਪਮਾਨ ਕੇ ਸੰਗ ਰਚੀ ਪੁਨ ਤਾ ਮਨ ਮੈਂ ਗਨਕਾ ਗ੍ਰਹਿ ਕੀਨਾ। ਭਰਥਰੀ ਜੀ ਨੂੰ ਜਦੋਂ ਵੈਰਾਗ ਹੋਇਆ ਉਹਦਾ ਇੱਕ ਕਾਰਨ ਬਣਿਆ। ਰਾਜੇ ਸੀ ਬੜੇ ਪ੍ਰਸਿੱਧ, ਇਹਨਾਂ ਦੇ ਦੇਸ਼ ਵਿੱਚ ਇੱਕ ਪੰਡਿਤ ਜੋ ਗਰੀਬ ਸੀ, ਕੰਗਾਲ ਸੀ, ਉਹਨੇ ਤਪੱਸਿਆ ਕੀਤੀ ਅਤੇ ਉਹਨੂੰ ਸ਼ਿਵ ਜੀ ਦੀ ਪ੍ਰਸੰਨਤਾ ਤੋਂ ਬਾਅਦ ਇੱਕ ਅਮਰ ਫਲ ਦੀ ਪ੍ਰਾਪਤੀ ਹੋਈ। ਉਹ ਜਿਹੜਾ ਅਮਰ ਫਲ ਸੀ ਉਹਨੂੰ ਪ੍ਰਾਪਤ ਕਰਕੇ ਪੰਡਿਤ ਜੀ ਨੇ ਸੋਚਿਆ ਕਿ ਰਾਜੇ ਨੂੰ ਦੇ ਦਿਆਂ, ਪਰ ਸ੍ਰੀ ਰਾਜਾ ਇਹ ਅਮਰ ਫਲ ਲੈ ਕੇ ਇਹਦੇ ਬਦਲੇ 'ਚ ਕੁਝ ਪੈਸੇ ਦਏਗਾ, ਮੇਰਾ ਗੁਜ਼ਾਰਾ ਵਧੀਆ ਚੱਲੇਗਾ। ਇਹਨੇ ਉਹ ਅਮਰ ਫਲ ਜਾ ਕੇ ਪੰਡਿਤ ਜੀ ਨੂੰ ਦਿੱਤਾ, ਰਾਜੇ ਭਰਥਰੀ ਨੂੰ ਦਿੱਤਾ। ਰਾਜੇ ਭਰਥਰੀ ਨੇ ਆਪਣੇ ਖਜ਼ਾਨੇ 'ਚੋਂ ਮਾਇਆ ਦੇ ਕੇ ਪੰਡਿਤ ਨੂੰ ਕਿਰਤਾਰਥ ਕਰ ਦਿੱਤਾ। ਭਰਥਰੀ ਰਾਜੇ ਨੇ ਸੋਚਿਆ ਕਿ ਅਮਰ ਫਲ ਮੈਂ ਖਾ ਵੀ ਲਵਾਂਗਾ ਤਾਂ ਕੀ ਪ੍ਰਾਪਤ ਹੋਣਾ, ਲੰਮੀ ਉਮਰ ਹੋਵੇਗੀ, ਸਰੀਰ ਜਵਾਨ ਰਹੇਗਾ, ਇਹ ਸ਼ੌਂਕ ਇਸਤਰੀਆਂ ਨੂੰ ਹੁੰਦਾ ਹੈ। ਇਹਦਾ ਆਪਣੀ ਰਾਣੀ ਨਾਲ ਬੜਾ ਪ੍ਰੇਮ ਸੀ, ਆਖਿਆ ਰਾਣੀ ਨੂੰ ਦੇ ਦਿੰਦਾ। ਘਰ ਗਿਆ, ਜਾ ਕੇ ਰਾਣੀ ਨੂੰ ਅਮਰ ਫਲ ਦੇ ਦਿੱਤਾ, ਆਖਿਆ ਰਾਣੀ ਇਹ ਅਮਰ ਫਲ ਹੈ, ਖਾ ਲੈ, ਪਰ ਜਵਾਨੀ ਦੀ ਦਸ਼ਾ 'ਚ ਰਹੇਗੀ, ਲੰਮੀ ਉਮਰ ਹੋਵੇਗੀ। ਰਾਣੀ ਨੇ ਉਹ ਅਮਰ ਫਲ ਕਹਿੰਦੀ ਮੈਂ ਇਸ਼ਨਾਨ ਕਰਕੇ ਛਕਾਂਗੀ, ਰੱਖ ਲਿਆ। ਅਕਸਰ ਰਾਜ ਘਰਾਣਿਆਂ ਦੇ ਵਿੱਚ ਕਈ ਵਾਰੀ ਇਹੋ ਜਿਹੀ ਨੀਚ ਬਿਰਤੀ ਆ ਜਾਂਦੀ ਹੈ। ਇਹ ਰਾਣੀ ਆਪਣੇ ਆਚਰਣ ਤੋਂ ਡਿੱਗੀ ਹੋਈ ਸੀ। ਜਿਹੜਾ ਰਾਜੇ ਭਰਥਰੀ ਦਾ ਸੈਨਾਪਤੀ ਸੀ, ਇਹਦਾ ਉਹਦੇ ਨਾਲ ਪ੍ਰੇਮ ਸੀ, ਉਹਨੂੰ ਬੁਲਾ ਕੇ ਅਮਰ ਫਲ ਉਹਨੂੰ ਦੇ ਦਿੱਤਾ। ਆਖਿਆ ਅਮਰ ਫਲ ਤੂੰ ਖਾ ਲੈ, ਸੈਨਾਪਤੀ ਜਦੋਂ ਤੱਕ ਜਵਾਨ ਹੈ ਉਦੋਂ ਤੱਕ ਤੇਰੀ ਸੈਨਾਪਤੀ ਦੀ ਡਿਊਟੀ ਹੈ, ਬੁੱਢਾ ਹੋ ਗਿਆ ਤੇ ਕੀ ਕਰੇਗਾ, ਇਹ ਆਪਣੇ ਕੋਲ ਰੱਖ ਲੈ। ਸੈਨਾਪਤੀ ਨੇ ਅਮਰ ਫਲ ਲਿਆ ਤੇ ਲੈ ਕੇ ਸੋਚਿਆ ਵੀ ਮੈਂ ਕੀ ਖਾਣਾ। ਇਹਦਾ ਅੱਗੇ ਹੋਰ ਜ਼ਿਆਦਾ ਕਰੈਕਟਰ ਡਿੱਗਾ ਹੋਇਆ, ਆਚਰਣ ਤੋਂ ਡਿੱਗਾ ਹੋਇਆ। ਜਿਹੜਾ ਆਪਣੇ ਦੇਸ਼ ਦੇ ਰਾਜੇ ਦੀ ਰਾਣੀ ਨਾਲ ਵਿਭਚਾਰੀ ਸੀ, ਉਹਦਾ ਕੀ ਕਿਰਦਾਰ ਹੋਵੇਗਾ, ਕਿਉਂਕਿ ਰਾਣੀ ਤਾਂ ਇਹਦੇ ਲਈ ਮਾਤਾ ਰੂਪ ਹੋਣੀ ਚਾਹੀਦੀ ਸੀ। ਇਹਨੇ ਜਾ ਕੇ ਉਹ ਅਮਰ ਫਲ ਇੱਕ ਵੇਸ਼ਵਾ ਨਾਲ, ਇਹਦਾ ਪ੍ਰੇਮ ਸੀ, ਉਹਨੂੰ ਦੇ ਦਿੱਤਾ। ਵੇਸ਼ਵਾ ਨੇ ਉਹ ਅਮਰ ਫਲ ਰੱਖ ਲਿਆ ਆਪਣੇ ਕੋਲ, ਸੋਚਦੀ ਆ ਵੀ ਮੈਂ ਤਾਂ ਪਹਿਲਾਂ ਹੀ ਨਰਕ ਭੋਗਦੀ ਹਾਂ, ਕਈਆਂ ਦੇ ਸਤੀਆਂ ਦੇ ਸੱਤ ਉਜਾੜਦੀਆਂ, ਘਰ ਉਜਾੜਦੀਆਂ, ਵੀ ਅਮਰ ਫਲ ਖਾ ਕੇ ਲੰਮੀ ਉਮਰ ਲੈ ਕੇ ਵੀ ਤਾਂ ਮੈਂ ਨਰਕ ਹੀ ਭੋਗਣਾ, ਕਿ ਸਾਡੇ ਦੇਸ਼ ਦਾ ਰਾਜਾ ਬੜਾ ਧਰਮੀ ਹੈ ਤੇ ਮੈਂ ਇਹ ਫਲ ਉਹਨੂੰ ਦੇ ਦਿਆਂ ਉਹ ਖਾ ਲਏਗਾ। ਜਦੋਂ ਦੇਸ਼ ਦੇ ਰਾਜੇ ਧਰਮੀ ਹੁੰਦੇ ਆ ਤੇ ਪ੍ਰਜਾ ਕਹਿੰਦੀ ਹੈ ਵੀ ਇਹਨਾਂ ਰਾਜਿਆਂ ਦੀ ਲੰਮੀ ਉਮਰ ਹੋਵੇ। ਜਦੋਂ ਦੇਸ਼ਾਂ ਦੇ ਰਾਜੇ ਆਪਣੇ ਕਿਰਦਾਰ ਤੋਂ ਡਿੱਗ ਜਾਂਦੇ ਨੇ, ਦੇਸ਼ਾਂ ਦੇ ਰਾਜੇ ਆਪਣੇ ਆਚਰਣ ਤੋਂ ਡਿੱਗ ਜਾਂਦੇ ਨੇ, ਫਿਰ ਪ੍ਰਜਾ ਵੀ ਪਰਮੇਸ਼ਰ ਅੱਗੇ ਅਰਦਾਸਾਂ ਕਰਦੀ ਹੈ ਵੀ ਇਹ ਕਦੋਂ ਮਰੇ ਤੇ ਸਾਡਾ ਇਹਦੇ ਤੋਂ ਖਹਿੜਾ ਛੁੱਟੇ। ਧਰਮੀ ਰਾਜਿਆਂ ਦੀ ਲੰਮੀ ਉਮਰ ਮੰਗਦੀ ਹੈ ਪ੍ਰਜਾ। ਵੇਸ਼ਵਾ ਨੇ ਉਹ ਅਮਰ ਫਲ ਲਿਆ ਤੇ ਰਾਜੇ ਭਰਥਰੀ ਕੋਲ ਆ ਗਈ, ਕਹਿੰਦੀ ਰਾਜਾ ਇਹ ਅਮਰ ਫਲ ਹੈ, ਖਾ ਲੈ, ਵੀ ਤੇਰੀ ਲੰਮੀ ਉਮਰ ਹੋਵੇਗੀ, ਪ੍ਰਜਾ ਨੂੰ ਸੁਖੀ ਕਰੇਗਾ। ਰਾਜੇ ਭਰਥਰੀ ਨੇ ਅਮਰ ਫਲ ਵੇਖਿਆ ਵੀ ਇਹਦੇ ਕੋਲ ਵੇਸ਼ਵਾ ਕੋਲ ਕਿਵੇਂ ਪਹੁੰਚ ਗਿਆ, ਤਾਂ ਮੈਂ ਰਾਣੀ ਨੂੰ ਦਿੱਤਾ ਸੀ। ਉਹਨੇ ਜਦੋਂ ਪੜਤਾਲ ਕੀਤੀ ਤੇ ਪੈੜ ਚੱਲੀ ਪੁੱਠੀ, ਪਤਾ ਲੱਗਾ ਕਿਵੇਂ ਕਿਵੇਂ ਫਲ ਗਿਆ। ਇੱਕਦਮ ਮਨ ਚ ਵੈਰਾਗ ਆ ਗਿਆ, ਭਰਥਰੀ ਦੇ ਘਰ ਬਾਰ ਛੱਡ ਕੇ ਚੱਲ ਪਿਆ। ਉਹ ਲਿਖਦੇ ਆ ਵੈਰਾਗ ਸ਼ਤਕ ਚ, ਮਹਾਨ ਵਿਦਵਾਨ ਭਰਥਰੀ ਹਰੀ ਜੀ ਉਹ ਲਿਖਦੇ, ਕਹਿੰਦੇ ਜਿਨ ਕੋ ਨਿਤਮੋ ਚਿਤਮੋ ਚਿਤਮੋ ਤਿਨ ਕੀ ਰਤ ਮੋ ਤਨ ਮਾਹੇ ਰਤੀ ਨਾ, ਵਹਿਆਨ ਪਮਾਨ ਕੇ ਸੰਗ ਰਚੀ ਫੁਨ ਤਾ ਮਨ ਮੈਂ ਗਨਕਾ ਗ੍ਰਹਿ ਕੀਨਾ, ਤਾਹੇ ਤਜੋ ਜਾਹੇ ਭਜੋ ਸੀਸ ਸਸੀ ਜਾਹੇ ਕੇ। ਆਖਿਆ ਜਿਸ ਰਾਣੀ ਨੂੰ ਮੈਂ ਨਿਤ ਆਪਣੇ ਚਿੱਤ ਚ ਚਿਤ ਵਧਾ ਸੀ, ਉਹ ਮੇਰੇ ਨਾਲ ਪ੍ਰੇਮ ਨਹੀਂ ਸੀ ਕਰਦੀ। ਜਿਨ ਕੋ ਨਿਤਮ, ਕਵਿਤਾ ਵੇਖੋ ਕੈਸੀ ਸੁੰਦਰ ਲਿਖਦੇ ਭਰਥਰੀ ਜੀ, चेतमो चेतमो जेनू मैं चेत विच चेत बदा सी तिन की रत ओदी प्रीत मोह तन माहे रती ना मेरे च प्रेम नहीं सी राणी दा वह आन अपमान के संग रची ओ बगाने पुरुष दे प्रेम दे विच पई हुई सी हुण ता मन मैं गणका गृह कीना जेड़ा ओ सेनापति सी ओ राणी नाल प्रेम नहीं सी करदा ओ अगे गणका नाल प्रेम करदा सी बेशवा नाल प्रेम करदा सी आख्या ओ छड मना के दे पिछे जिंदगी खराब करी जाना छड इना नू ओदा भजन करिए जिहदे सिर ते चंद्रमा क्योंकि शिव जी दा भगत बनिया तपस्या बड़ी कीती सी साधना बड़ी कीती सी हिरदे नू सकून नहीं सी मन नू शांति नहीं सी जदो सतगुरु गुरु नानक साहब दे दर्शन कीते तन मन होए निहाल जां गुर देखा सामने महाराज जी दे दीदार करके हिरदे नू सकून मिलिया सतगुरु गुरु नानक साहब जी नाल वार्ता हो रही है आओ मन विरतियां एकाग्र करिए दिन दुनिया दे मालक धन गुरु नानक साहब दे पवित्र चरणा विच अपनियां हाजरियां लवाओ आखो जी सतनाम श्री
वाहे गुरु साहेब जी
सतनाम
श्री वाहे गुरु साहेब जी सतनाम श्री वाहे गुरु साहेब जी मैं साध्यो हठ जोग महाना
परथरी ने बेनती कीती सतगुरु जी मैं हठ योग दी बड़ी साधना कीती हठ योग जेदे बारे पिछे आप जी ने कथा सुनी है राजे शिवनाभ नूं उपदेश दिता सतगुरां ने अठ अंग हुंदे ने हठ योग दे याम नेम प्राणायाम ध्यान धारना समाधि आसन तो इस तरह अठ अंग कहिंदा जी मैं हठ योग जेड़ा है ओ बड़ा साध्या है हठ योग दी कमाई कीती है
जाते मन रोक्यो बिद नाना
मैं नाना प्रकार नाल अपने मन नू काबू कीता है अपने मन नू रोकिया है
मन निर्मल ते शुभ गत होवे
क्योंकि मैं ये जानदा हां कि जे मन निर्मल होवे मन पवित्र होवे ता शुभ गति प्राप्त हुंदी है निर्मल मन वालिया नू पवित्र ते शुद्ध अंतशकरण वालिया नू मुक्ति दी अवस्था प्राप्त हुंदी है
तब लो मरण के संकट खोवे
और जन्म मरण दे जेड़े संकट ने ओ खोए जांदे हन
जब लो मन ओ रहे मलीना
जदों तक के मन मलीन रहे ओदों तक जीव महाराज जी जन्म मरण दे चक्करां च भटकदा मन शुद्ध होवे ते मुक्त हो जांदा है जे मन मलीन होवे मन मैला होवे
तब लो होए ना बंधन ही ना
उदों तक के जीव बंधना तो मुक्त नहीं हुंदा जदों तक इहदा मन मलीन है मन मैला है उदों तक फिर सब कुछ मैला ही है जे मन शुद्ध नहीं है मन मलीन होवे ते जीव दे बंधन नहीं कटे जांदे जीव बंधना तो मुक्त नहीं हुंदा
भगत विखै निर्मल मन कैसे
ते फिर भगती विच परमेश्वर दी बंदगी दे विच निर्मल मन ओही लगदा है
होवत है सुख हो बिद तैसे
महाराज जी भी कष्ट योग नाल जेड़ा हठ योग है ओदे नाल तां मन निर्मल हुंदा मैं सुनिया तुसी कहिंदे हो भगती योग नाल भी मन निर्मल हुंदा कृपा करके दसो कि भगत योग नाल ये मन निर्मल किवें हुंदा परथरी जी पुछ दे महाराज हठ योग क्योंकि योगी सी ना योगी तां हुण हठ योग नाल ही मन निर्मल करदे ने मन नू रोकदे ने मन दी विक्षेपताई नू चंचलताई नू रोकदे ने मन दी मैल नू धोंदे है महाराज जिहड़ा ये भगती योग है इहदे नाल मन किवें निर्मल होवेगा मेरे मन च इह सवाल है
बिना योग असमंजस गाथा
महाराज जी ये तां बड़ी असमंजस गल है ना होण वाली गल है भी योग तो बिना मन निर्मल किवें होवेगा मन निर्मल करन वास्ते तां योग साधना करनी पैंदी है योग तो बिना मन निर्मल किवें होवेगा
थिरता है प्राप्त मन साथा
ये मन किवें टिकेगा योग दी साधना तो बिना क्योंकि योगियां दा जिहड़ा मुख सूत्र है वह कहिंदे प्राणायाम करके श्वासां नूं रोक के मन रोकिया जांदा वह कहिंदे योगः चित विरती निरोधा। योग दे नाल ही चित विरतियां नू रोकिया जा सकदा। ते जे योग कीता ही नहीं ते मन किवें रुकेगा? तुसी कहंदे हो हठ योग दी लोड़ नहीं है, ते फिर ये मन किवें रुकेगा? ये मन किवें एकाग्र होवेगा?
एक संसै मुझ अस प्रकारी।
महाराज जी, एक ता मेरे मन च संसै, एदी निर्वृत्ति सतगुरु जी तुसी करो।
दूसर कहो तुम्हार अगारे।
महाराज जी, दूसरा संसा जो मेरे मन विच है, ओह भी मैं आप जी दे सन्मुख दसदा हां।
पी प्याला सिद्ध हुए मस्ताने।
दूसरा सवाल, दूसरा संसा मेरे मन च है भी जेड़े साडे योगी ने, योग मत वाले, ਉਹ ਸ਼ਰਾਬ ਦੇ ਪਿਆਲੇ ਪੀ ਕੇ ਤੇ ਉਹਦੇ ਧਿਆਨ ਦੇ ਵਿੱਚ ਉਹ ਫਿਰ ਆਪਣੀ ਧੁਨ ਜੋੜਦੇ ਆ, ਮਸਤ ਹੋ ਕੇ ਸ਼ਰਾਬ ਪੀ ਕੇ। ਉਹ ਕਹਿੰਦੇ ਪਿਤਵਾ 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 ਜਬ ਲਗ ਸੁੱਧ ਨਾ ਭੂਲਤੇ। ਉਹ ਕਹਿੰਦੇ ਵੀ ਸ਼ਰਾਬ ਉਦੋਂ ਤੱਕ ਪੀਵੋ ਉਦੋਂ ਤੱਕ ਪੀਵੋ ਜਦੋਂ ਤੱਕ ਤੁਸੀਂ ਆਪਣੀ ਸੁੱਧ ਬੁੱਧ ਨਾ ਭੁੱਲ ਜਾਓ, ਯੋਗੀ ਇਹ ਕਹਿੰਦੇ। ਉਹ ਕਹਿੰਦੇ ਸ਼ਰਾਬ ਪੀਤੇ ਬਿਨਾਂ ਧਿਆਨ ਇਕਾਗਰ ਨਹੀਂ ਹੁੰਦਾ। महाराज जी, साडे योगी तां इह कहिंदे हुंदे आ वी शराब पीवो ते फिर सुरत जुड़दी है। खालसा जी, श्री गुरु ग्रंथ साहिब सच्चे पातशाह जी दी बाणी ने गुरसिख नूं हर पासों सावधान कीता। शराब इहदा सेवन गुरसिख ने सुपने विच भी नहीं करना। जागदिआं पीण दी गल तां परी दूर दी है। गुरु के सिख ने शराब दा सुपने विच भी संकल्प नहीं करना। इहदा स्वाद किहो जिहा हुंदा कि पी के वेखिए, फुरना तक भी नहीं करना। बड़ी वड्डी हैरानी हुंदी है सुन के। कहिंदे पूरे देश हिंदुस्तान दे विच जिन्नी शराब पीती जांदी है, उन्नी शराब पंजाब दे विच एक साल भर पंजाब दे लोग पी लेंदे है। बड़ी वड्डी हैरानी कि पंजाब दी ओ धरती जो गुरु नानक साहब दी धरती है, जो श्री गुरु गोबिंद सिंह साहब जी महाराज जी दी धरती है, उत्थों दे बछिंदे पूरे भारत खंड दे विच शराब पीण दे मामले च एक नंबर ते ने, बाकी सारे मामलों च थलड़े पासे इन्हां दी गिणती शुरू हुंदी। हैरानी ये पंजाब दे वासियां दा गुरु के सिखां दा किरदार नहीं। रात नूं बेसुध हो के पीणी ते सवेरे सवेरे उठ के नाले आके महाराज जी दे दर्शन भी करने, हो जे भी ऐण। जिस नूं पी के बंदे नूं अपनी सुध नहीं, अपनी भैण अपनी इस्त्री दे विच भी फर्क महसूस ना होवे, ਉਹ ਤਾਂ ਦਾਨਵਾਂ ਦੀ ਬਿਰਤੀ ਵਾਲੀ ਸ਼ਰਾਬ ਰਾਕਸ਼ਾਂ ਦੇ ਹਿੱਸੇ ਆਈ ਹੈ, ਦੇਵਤਿਆਂ ਦੇ ਨਹੀਂ। ਦੇਵਤਿਆਂ ਨੂੰ ਅੰਮ੍ਰਿਤ ਆਇਆ ਸੀ ਹਿੱਸੇ। ਜਦੋਂ ਕਹਿੰਦੇ ਸ਼ਰਾਬ, ਕਹਿੰਦੇ ਨਿਕਲੀ ਰਤਨਾਂ ਵਿੱਚੋਂ ਨਿਕਲੀ, ਇਹ ਪੁਰਾਣਕ ਕਥਾ। ਕਹਿੰਦੇ ਰਾਕਸ਼ਾਂ ਦੇ ਹਿੱਸੇ 'ਚ ਆਈ, ਅੰਮ੍ਰਿਤ ਦੇਵਤਿਆਂ ਦੇ ਹਿੱਸੇ ਆਇਆ। ਖੰਡੇ ਦੀ ਪੌਲ ਗੁਰੂ ਕੇ ਸਿੱਖਾਂ ਦੇ ਹਿੱਸੇ ਆਉਂਦੀ ਹੈ, ਤੇ ਆਹ ਜਿਹੜੀ ਮਾੜੀ ਚੀਜ਼ ਰਾਕਸ਼ਾਂ ਦੇ ਹਿੱਸੇ ਹੈ। ਖੈਰ, ਸਿੱਧ ਤੇ ਯੋਗੀ ਵੀ ਪੀਂਦੇ ਸੀ। ਹੁਣ ਭਰਥਰੀ ਨੂੰ ਉਹਨੂੰ ਤਾਂ ਇਹ ਸੀ ਵੀ ਸ਼ਰਾਬ ਪੀ ਕੇ ਧਿਆਨ ਜੋੜੀਦਾ, ਸ਼ਰਾਬ ਪੀ ਕੇ ਧਿਆਨ ਇਕਾਗਰ ਕਰ ਕਿਸ ਪਾਸੇ ਲਾਈਦਾ। ਕਹਿਣ ਲੱਗਾ, ਜੀ ਤੁਸੀਂ ਕਹਿੰਦੇ ਹੋ ਸ਼ਰਾਬ ਦਾ ਸੇਵਨ ਹੀ ਨਹੀਂ ਕਰਨਾ, ਸਾਡੇ ਤਾਂ ਜਿਹੜੇ ਯੋਗ ਮਤ ਦੇ ਲੋਕ ਨੇ ਉਹ ਕਹਿੰਦੇ ਸ਼ਰਾਬ ਪੀਤੇ ਬਿਨਾਂ ਧਿਆਨ ਇਕਾਗਰ ਨਹੀਂ ਹੁੰਦਾ। ਤੁਸੀਂ ਕਿਵੇਂ ਕਰਦੇ ਹੋ ਜੀ ਧਿਆਨ ਇਕਾਗਰ? ਤੁਸੀਂ ਤਾਂ ਇਹ ਪੀਂਦੇ ਨਹੀਂ ਪਿਆਲਾ। ਹਾਂਜੀ,
ਰਹਿ ਅਨਾਹਦ ਧੁਨ ਗਲਤਾਨੇ।
ਜਦੋਂ ਸ਼ਰਾਬ ਪੀਂਦੇ ਆ ਤੇ ਉਹਦੇ ਵਿੱਚ ਉਹ ਧਿਆਨ ਇਕਾਗਰ ਕਰਕੇ ਜਿਹੜੀ ਧੁਨ ਲੱਗਦੀ ਹੈ ਸਿੰਗੀ ਦੀ ਜਾਂ ਅੰਦਰ, ਉਹਦੀ ਧੁਨ ਦੇ ਵਿੱਚ ਸਾਡੇ ਯੋਗੀ ਲੀਨ ਰਹਿੰਦੇ ਹਨ।
ਵਿਖੇ ਵਾਸ਼ਨਾ ਤੇ ਬੈਰਾਗੀ।
ਵਿਸ਼ਿਆਂ ਵਾਸ਼ਨਾਵਾਂ ਤੋਂ ਗੁਰਸਿੱਖ ਵੈਰਾਗੀ ਰਹਿੰਦੇ ਨੇ, ਤੁਸੀਂ ਇਹ ਦੱਸਦੇ ਹੋ। ਤੇ ਜਿਹੜੇ ਸਾਡੇ ਸਿੱਧ ਯੋਗੀ ਨੇ ਉਹ ਵੀ ਸ਼ਰਾਬ ਪੀ ਕੇ ਧੁਨ ਚ ਧਿਆਨ ਲਾਉਂਦੇ ਹੈ ਤੇ ਵਿਸ਼ਿਆਂ ਵਿਕਾਰਾਂ ਤੋਂ ਵੈਰਾਗੀ ਹੋ ਕੇ ਰਹਿੰਦੇ ਹਨ।
ਨਿਸਬਾਸੁਰ ਏਕੋ ਲਿਵ ਲਾਗੇ।
ਰਾਤ ਦਿਨ ਉਹਨਾਂ ਦੀ ਇੱਕੋ ਚ ਲਿਵ ਲੱਗੀ ਰਹਿੰਦੀ ਹੈ।
ਭਗਤ ਵਿਖੈ ਕਾਂਕੇ ਬਲ ਸੰਗਾ।
ਗੁਰੂ ਜੀ, ਕਿਰਪਾ ਕਰਕੇ ਦੱਸੋ ਕਿ ਜਿਹੜਾ ਤੁਹਾਡਾ ਭਗਤੀ ਦਾ ਮਾਰਗ ਹੈ, ਇਹਦੇ ਵਿੱਚ ਕਿਸ ਬਲ ਨਾਲ
लिव लाग है एक है हर रंगा,
के एक हरी रंग दे विच लिव किवें लगदी है, क्योंकि भगती मार्ग दे विच तां शराब पीण दा हुक्म नहीं है, प्याला पीण दी मनाही है, ते उहदे विच फिर तुसी किवें एक दे विच ध्यान जोड़दे हो, किवें एकाग्र हुंदे हो,
किस प्रकार दृढ़ करहै वैरागा,
तुसी किस प्रकार नाल वैराग दृढ़ करदे हो। साडे तां योगी जदों शराब पीण दे वैरागी हो जांदे, ਉਹ ਰੋਈ ਜਾਂਦੇ ਆ ਜੀ ਇਹ ਤਾਂ ਕੁਝ ਨਹੀਂ ਸੰਸਾਰ। ਆਮ ਕਰਕੇ ਸ਼ਰਾਬ ਪੀਣ ਵਾਲੇ ਵੈਰਾਗੀ ਤੁਸੀਂ ਬੜੇ ਵੇਖੇ ਹੋਣੇ ਆ ਸੰਸਾਰ ਚ, ਪੀਣ ਤੋਂ ਬਾਅਦ ਬੜੇ ਵੈਰਾਗ ਦੀਆਂ ਗੱਲਾਂ ਕਰਦੇ, ਅੰਦਰ ਦੇ ਗਿਆਨ ਉਹਨਾਂ ਦੇ ਉਗੜ ਉਗੜ ਕੇ ਜ਼ੁਬਾਨਾਂ ਤੇ ਆਉਂਦੇ ਆ। ਕਹਿਣ ਲੱਗੇ ਜੀ ਸਾਡੇ ਜਿਹੜੇ ਯੋਗੀ ਨੇ ਉਹ ਵੀ ਪੀ ਕੇ ਵੈਰਾਗੀ ਹੁੰਦੇ ਆ, ਤੁਸੀਂ ਕਿਵੇਂ ਵੈਰਾਗੀ ਹੁੰਦੇ ਹੋ ਜੀ? ਤੁਸੀਂ ਤਾਂ ਪਿਆਲਾ ਪੀਂਦੇ ਨਹੀਂ, ਭਗਤੀ ਮਾਰਗ ਦੇ ਵਿੱਚ ਕਿਹੜਾ ਪਿਆਲਾ ਪੀਂਦੇ ਹੋ?
ਬਿਨ ਵੈਰਾਗ ਪ੍ਰੇਮ ਨਹਿ ਜਾਗਾ,
ਕਿਉਂਕਿ ਵੈਰਾਗ ਤੋਂ ਬਿਨਾਂ ਪਰਮੇਸ਼ਰ ਦਾ ਪ੍ਰੇਮ ਨਹੀਂ ਜਾਗਦਾ।
ਇਹ ਸੰਸੈ ਮੁਝ ਮਨ ਮੈਂ ਦੋ,
ਗਰੀਬ ਨਵਾਜ ਇਹ ਦੋ ਸੰਸੇ ਨੇ ਮੇਰੇ ਮਨ ਚ। ਪਹਿਲਾ ਸੰਸਾ ਉਹਨਾਂ ਨੇ ਕੀਤਾ ਸੀ ਵੀ ਯੋਗ ਤੋਂ ਬਿਨਾਂ ਮਨ ਨਿਰਮਲ ਨਹੀਂ ਹੁੰਦਾ, ਤੁਸੀਂ ਕਿਵੇਂ ਯੋਗ, ਕਿਉਂਕਿ ਤੁਸੀਂ ਤਾਂ ਯੋਗ ਨਹੀਂ ਕਰਦੇ, ਹੱਠ ਯੋਗ, ਮਨ ਕਿਵੇਂ? ਦੂਜਾ ਸਵਾਲ, ਅਸੀਂ ਪਿਆਲਾ ਪੀਂਦੇ ਹਾਂ, ਤੁਸੀਂ ਪਿਆਲਾ ਨਹੀਂ ਪੀਂਦੇ, ਤੁਹਾਡਾ ਮਨ ਕਿਵੇਂ ਵੈਰਾਗੀ ਹੁੰਦਾ, ਇਕਾਗਰ ਕਿਵੇਂ ਹੁੰਦਾ? ਇਹ ਦੋ ਸਵਾਲ ਨੇ ਮੇਰੇ।
ਪ੍ਰਥਮ ਕਹੇ ਨਾਰਦ ਟਿਗ ਜੋ,
ਕਹਿਣ ਲੱਗਾ ਇਹ ਸਵਾਲ ਮੈਂ ਨਾਰਦ ਮੁਨੀ ਜੀ ਨੂੰ ਵੀ ਪੁੱਛੇ ਸੀ, ਕਿਉਂਕਿ ਨਾਰਦ ਵੀ ਭਗਤੀ ਕਰਦਾ, ਉਹ ਵੀ ਭਗਤ ਹੈ ਨਾ, ਉਹ ਯੋਗ ਨਹੀਂ ਕਰਦਾ, ਉਹ ਭਗਤ ਯੋਗ ਦਾ ਧਾਰਨੀ ਹੈ ਨਾਰਦ। ਕਹਿਣ ਲੱਗਾ ਮੈਂ ਇਹ ਸਵਾਲ ਨਾਰਦ ਜੀ ਨੂੰ ਵੀ ਪੁੱਛੇ ਸਨ।
ਸੋ ਮੈਂ ਕਹੇ ਤੁਮਾਰੇ ਅਗਾਰੇ,
ਇਹ ਸਵਾਲ ਮੈਂ ਨਾਰਦ ਜੀ ਨੂੰ ਪੁੱਛੇ ਸੀ, ਮਹਾਰਾਜ ਉਹ ਤੁਹਾਨੂੰ ਵੀ ਪੁੱਛਦਾ ਹਾਂ।
ਉੱਤਰ ਦੇ ਜੈ ਹਿਰਦੈ ਵਿਚਾਰੇ,
ਆਪ ਜੀ ਹਿਰਦੇ ਚ ਵਿਚਾਰ ਕਰਕੇ ਮੇਰੇ ਨਾਲ ਦੋਨਾਂ ਸਵਾਲਾਂ ਦਾ ਜਵਾਬ ਦਿਓ।
ਸ੍ਰੀ ਨਾਨਕ ਬਚ ਕਹਿ ਗੁਣ ਸਾਨੇ,
ਗੁਣਾਂ ਨਾਲ ਭਿੱਜੇ ਅੰਮ੍ਰਿਤ ਬਚਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਬੋਲੇ।
ਸੁਣੋ ਭਰਥਰੇ ਪਰਮ ਸਿਆਣੇ,
ਮਹਾਰਾਜ ਜੀ ਕਹਿੰਦੇ ਹੇ ਭਰਥਰੀ ਜੀ ਸੁਣੋ, ਤੁਸੀਂ ਬੜੇ ਸਿਆਣੇ ਹੋ।
ਨਿਰਮਲ ਮਨ ਬਿਨ ਭਗਤ ਸੁਨਾਹੀ,
ਨਿਰਮਲ ਮਨ ਹੋਏ ਬਿਨਾਂ ਭਗਤੀ ਨਹੀਂ ਹੁੰਦੀ, ਮਨ ਨਿਰਮਲ ਹੋਵੇਗਾ ਤਾਂ ਉਹ ਭਗਤੀ ਚ ਜੁੜਦਾ।
ਅਵੈ ਜਦਾਰਥ ਸਾਚੇ ਪ੍ਰਾਹੇ,
ਇਹ ਗੱਲ ਬਿਲਕੁਲ ਯਥਾਰਥ ਸੱਚ ਹੈ।
ਮਨ ਨਿਰਮਲ ਨਹਿ ਯੋਗ ਬਿਹਾਨਾ,
ਤੁਸੀਂ ਕਹਿੰਦੇ ਹੋ ਵੀ ਮਨ ਯੋਗ ਤੋਂ ਬਿਨਾਂ ਨਿਰਮਲ ਨਹੀਂ ਹੁੰਦਾ, ਇਹ ਵੀ ਸੱਚ ਹੈ ਕਿ ਮਨ ਯੋਗ ਤੋਂ ਬਿਨਾਂ ਨਿਰਮਲ ਨਹੀਂ ਹੁੰਦਾ।
ਤਾਂ ਤੇ ਭਗਤ ਯੋਗ ਸ਼ੁਭ ਕੀਨਾ,
ਇਸ ਕਰਕੇ ਅਸੀਂ ਵੀ ਆਪਣਿਆਂ ਸੇਵਕਾਂ ਨੂੰ ਯੋਗ ਬਖਸ਼ਿਆ, ਜਿਹੜਾ ਯੋਗ ਅਸੀਂ ਆਪਣੇ ਸੇਵਕਾਂ ਨੂੰ ਬਖਸ਼ਿਆ ਹੈ ਉਹ ਹੈ ਭਗਤ ਯੋਗ। ਭਗਤ ਯੋਗ ਕੋ ਜੈਤਵਾ, ਭਗਤ ਯੋਗ ਅਸੀਂ ਭਗਤੀ ਯੋਗ ਆਪਣਿਆਂ ਸਿੱਖਾਂ ਨੂੰ ਦਿੱਤਾ। ਭਗਤੀ ਯੋਗ ਨਾਲ ਮਨ ਨਿਰਮਲ ਹੁੰਦਾ, ਯੋਗ ਨਾਮ ਜੁੜਨੇ ਦਾ ਹੁੰਦਾ। ਯੋਗ ਕਿਹਨੂੰ ਕਹਿੰਦੇ? ਜੁੜਨ ਨੂੰ, ਜਿਹੜਾ ਜੁੜ ਜੇ ਉਹਨੂੰ ਕਹਿੰਦੇ ਨੇ ਯੋਗ। ਕਹਿੰਦੇ ਅਸੀਂ ਭਗਤ ਯੋਗ ਜਿਹੜਾ ਇਹ ਆਪਣਿਆਂ ਸੇਵਕਾਂ ਨੂੰ ਦਿੱਤਾ, ਭਗਤ ਯੋਗ ਨਾਲ ਮਨ ਨਿਰਮਲ ਹੁੰਦਾ।
ਚਹਿਤ ਜਗਤ ਜਗ ਮਨ ਜੁਬ ਚੱਛਣ,
ਜਿਹੜੇ ਸਿਆਣੇ ਮਨੁੱਖ ਇਹ ਸੰਸਾਰ ਵਿੱਚ ਮੁਕਤੀ ਚਾਹੁੰਦੇ ਹਨ, ਹਾਂਜੀ,
ਸੋ ਅਸ ਧਾਰਤ ਯੋਗ ਕੇ ਲੱਛਣ,
ਆ ਯੋਗ ਦੇ ਲੱਛਣ ਧਾਰਨ ਕਰਦੇ ਹੈ। ਮਹਾਰਾਜ ਜੀ ਕਹਿੰਦੇ ਜਿਹੜੇ ਸਿਆਣੇ ਮਨੁੱਖ ਇਸ ਸੰਸਾਰ ਵਿੱਚ ਮੁਕਤੀ ਦੀ ਇੱਛਾ ਰੱਖਦੇ ਨੇ ਉਹ ਯੋਗ ਦੇ ਇਹ ਲੱਛਣ ਧਾਰਨ ਕਰਦੇ ਨੇ। ਕਿਹੜੇ ਲੱਛਣ? ਉਹ ਸ਼ਬਦ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਭਰਥਰੀ ਜੀ ਨੂੰ ਸੰਬੋਧਨ ਕਰਦਿਆਂ ਉਚਾਰਨ ਕੀਤਾ, ਸਰਵਣ ਕਰੀਏ ਜੀ।
ਆਸਾ ਮਹੱਲਾ ਪਹਿਲਾ, ਗੁਰ ਕਾ ਸ਼ਬਦ ਮਨੈ ਮਹਿ ਮੁੰਦਰਾ, ਖਿੰਥਾ ਖਿਮਾ ਹੰਡਾਵੋ।
ਆਸਾ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦਾ ਰਾਗ ਹੈ ਆਸਾ। ਇਹ ਰਾਗ ਹਿੰਦੁਸਤਾਨ ਦੀ ਸੰਸਕ੍ਰਿਤੀ ਵਿੱਚ ਜਿਹੜੀ ਸੰਗੀਤ ਦੀ ਪੱਧਤੀ ਹੈ ਉਹਦੇ ਚ ਨਹੀਂ ਹੈ। ਇਹ ਰਾਗ ਕੇਵਲ ਗੁਰੂ ਨਾਨਕ ਸਾਹਿਬ ਨੇ ਗਾਇਆ ਹੈ, ਇਹ ਰਾਗ ਸਤਿਗੁਰਾਂ ਦਾ ਆਪਣਾ ਉਚਾਰਿਆ ਹੋਇਆ ਰਾਗ ਹੈ, ਅੰਮ੍ਰਿਤ ਵੇਲੇ ਦਾ ਰਾਗ ਹੈ। ਇਸੇ ਰਾਗ ਵਿੱਚ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਆਰੰਭਤਾ ਹੁੰਦੀ ਆਸਾ ਜੀ ਦੀ ਵਾਰ ਦੀ। ਆਸਾ ਰਾਗ ਵਿੱਚ सतगुरु जी शब्द उचारदे ने गुर का शब्द मनै मह मुंद्रा। कहण लगे जी ए मुंद्रा ने साडे जेडे भगत योग दे मार्ग दे धारनी गुरसिख ने योगी गुरसिख योगी ओ केड़ी मुंद्रा धारण कर मुंद्रावां हुंदियां योगियां दे कन्नां च। महाराज जी कहिंदे गुरु दा शब्द अपने मन विच वसाउणा ए है मुंद्रा। ए मुंद्रा पाईयां होईयां खिंथा खिमा हंडावो गल च खिंथा झोली पाई हुंदी है ना। महाराज जी कहिंदे किसे नूं खिमा कर देना किसे दी बदीकी वेख के कहिंदे ए झोली है जिहड़ी उह अपने तन ते हटाउंदे है। एक तां हुंदा वी टैंपरेरी तौर ते पाउणी कहिंदे हर वेले अपने तन दे उत्ते हटाउंदे आ खिमा नूं यानी कि खिमा दा सुभाव बना के रखदे है किसे दे गुनाह नूं वेख के ओनू बख्शन की बिरति रखनी ओनू खिमा करन की बिरति रखनी ए साडे गुरसिख योगियां दे गल विच पाई हुई खिंथा है झोली है। हां जी
जो किछ करै भला कर मानो
जो कुछ भी परमेश्वर करे ओनू भला करके मनना ए बिरति रखनी गुरसिख योगी ए बिरति रखदे ने परथरी आ योग दी निशानी है गुरसिख योगियां दी निशानी ए भी उना दी निशानी है कि वह हमेशा परमेश्वर दी रजा विच राजी रहिंदे है वो जो करदा है ओदे कीते हुए विच राजी होके वरतदे है। जो किछ कर भला कर मन वो जो कुछ करदा ओनू भला करके मनदे हन
सहज योग निद पावो
ज्ञान योग सहज योग ए सहज योग दा खजाना निधि निध कहिंदे ने खजाने नूं कहिंदे ज्ञान योग दा सहज योग दा जिहड़ा खजाना है ओ प्राप्त करदे हन।
बाबा जुगता जियो जुग है जुग जोगे
महाराज जी कहिंदे बाबा परथरी इत्थे बाबा परथरी नूं संबोधन करके कहिंदे हे बाबा हे परथरी ए जिहड़े संसार दे जीव ने जुगां जुगां तो संसार दियां जुगतियां नाल जुड़े हुए ने जुगता जियो जुग है जुग जोगी जुगता जुड़े हुए ने जुगा है जुग जुगां जुगां तो जोगी जुड़े हुए ने संसार दे नाल ही जुड़े हुए ने। हां जी
परम तंत मह जोगं
कहिंदे हुण जिहड़े साडे गुरसिख ने ओ संसार दियां इन्हां जुगतां तो रहत हो के जेड़ा परम तत् है ओदे च जुड़ गए परम तंत मह जोगं तंत नाम तत् दा है जेड़ा परम तत् सारयां विच अमीर विच भी है गरीब विच भी है ब्राह्मण विच भी है शूद्र विच भी है मुसलमान विच भी है हिंदू विच भी है जैनी विच भी है बोधी विच भी है सारे प्राणी मात्रां विच भी है ओ जेड़ा परम तत् सारयां विच है कहते जेडे गुरसिख जोगी ने ओदे नाल जुड़े हुए जो सारयां विच वसदा जो सारयां विच रहिंदा ओदे नाल जुड़े हुए हन।
अमृत नाम निरंजन पाया
कहते गुरु के सिखा ने अमृत नाम जो निरंजन माया दी कालक तो रहत है ओनू प्राप्त कीता।
ज्ञान काया रस भोगं
ओ काया दे विच ज्ञान रस नू भोगदे है इस काया में जेड़ा ज्ञान दा रस है ओनू मानदे ने ज्ञान दी अवस्था च रहिंदे ओ शरीर बन के नहीं रहिंदे कि मैं शरीर हां ओ ए समझ के इस शरीर विच रहिंदे है कि मैं इस शरीर तो न्यारा इस शरीर विच रहण वाला एदा आसरा हां ओ ए समझ के जीवंदे है इस रस विच विचरदे है मैं शरीर नहीं मैं इस काया दा निराला रहण वाला इनू वेखण वाला एदा दृष्टा हां।
रहाओ शिव नगरी मह आसन बैसो
पातशाह शिव नगरी शिव जेड़ा ये शिव शब्द है ना एदे बारे बड़ा भुलेखा कईया ने पाया जदों क्या देह शिवा वर मोहे एह शुभ करमन ते कबहु न टरो शिव शिवजी जी दा वाचक ਉਹ ਸ਼ਿਵਜੀ ਵਾਲੇ ਪਾਸੇ ਲੈ ਟੁਰਦੇ ਆ ਵੀ ਉਹਨਾਂ ਨੂੰ ਸੰਬੋਧਨ ਹੋ ਕੇ ਹੋ ਰਿਹਾ। ਇੱਥੇ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਇਹ ਸ਼ਬਦ ਸ਼ਿਵ ਸ਼ਬਦ ਆਉਂਦਾ। ਗੁਰੂ ਅਮਰਦਾਸ ਸਾਹਿਬ ਵੀ ਕਹਿੰਦੇ ਸਿਵ ਸਖਤ ਆਪ ਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਸ਼ਿਵ। ਇੱਥੇ ਜਿਹੜਾ ਸ਼ਿਵ ਸ਼ਬਦ ਗੁਰੂ ਪਾਤਸ਼ਾਹ ਵਰਤ ਰਹੇ ਨੇ ਇਹਦਾ ਅਰਥ ਹੈ ਕਲਿਆਣਕਾਰੀ ਸਵਰੂਪ ਵਾਲਾ। ਸ਼ਿਵ ਜੋ ਕਲਿਆਣ ਕਰਦਾ ਹੈ, ਸ਼ਿਵ ਦਾ ਮਤਲਬ ਹੁੰਦਾ ਕਲਿਆਣਕਾਰੀ, ਜਿਹੜਾ ਕਲਿਆਣ ਕਰੇ, ਜਿਹੜਾ ਮੁਕਤੀ ਦਾਨ ਦੇਵੇ, ਉਹਨੂੰ ਕਹਿੰਦੇ ਨੇ ਸ਼ਿਵ। ਅਕਾਲ ਪੁਰਖ ਪਰਮੇਸ਼ਰ ਸ਼ਿਵ ਨਗਰੀ ਮਹਿ ਆਸਣ ਬੈਸੋ। ਯੋਗੀ ਆਸਣ ਲਾਉਂਦੇ ਹੈ ਨਾ ਵੀ ਪਦਮ ਆਸਣ ਹੈ ਜਾਂ ਕਿਹੜੇ ਆਸਣ ਤੇ ਬੈਠੇ। ਮਹਾਰਾਜ ਜੀ ਕਹਿੰਦੇ ਜਿਹੜੇ ਸਾਡੇ ਯੋਗੀ ਨੇ ਸਿੱਖ ਹੇ ਪਰਥਰੀ, ਉਹ ਜਿਹੜੀ ਸ਼ਿਵ ਨਗਰੀ ਆ ਨਾ, ਜਿਹਨੂੰ ਆਪਾਂ ਕਹਿੰਦੇ ਹਾਂ ਸੁੰਨ ਅਵਸਥਾ, ਜਿੱਥੇ ਨਿਰਵਿਕਲਪ ਅਵਸਥਾ, ਜਿੱਥੇ ਕੋਈ ਫੁਰਨਾ ਕਿ ਫੁਰਨਾ ਨਹੀਂ ਹੈ, ਉੱਥੇ ਸਾਡੇ ਗੁਰਸਿੱਖ ਯੋਗੀ ਆਪਣਾ ਆਸਣ ਲਾਉਂਦੇ ਹੈ। ਉੱਥੇ ਉਹਨਾਂ ਦਾ ਆਸਣ ਲੱਗਾ, ਧਿਆਨ ਜੁੜਿਆ ਹੋਇਆ।
ਕਲਪ ਤਿਆਗੇ ਬਾਦੰਗ,
ਆ ਜਿਹੜੀ ਵਿਅਰਥ ਕਲਪਨਾ, ਬਾਦੰਗ ਦਾ ਮਤਲਬ ਵਿਅਰਥ, ਕਲਪ ਦਾ ਮਤਲਬ ਕਲਪਨਾ, ਆ ਜਿਹੜੀ ਵਿਅਰਥ ਦੀ ਕਲਪਨਾ, ਹਾਏ ਕੀ ਹੋਵੇਗਾ, ਕੀ ਬਣੇਗਾ, ਕਿੱਥੇ ਕਰੀਏ, ਕਿੱਧਰ ਜਾਈਏ, ਹਾਏ ਘਾਟਾ ਪੈ, ਆ ਜਿਹੜੀਆਂ ਕਲਪਨਾਵਾਂ ਨੇ, ਗੁਰਸਿੱਖ ਯੋਗੀਆਂ ਨੇ ਕਲਪਨਾਵਾਂ ਤਿਆਗ ਦਿੱਤੀਆਂ ਨੇ। ਇਹ ਵਿਅਰਥ ਕਲਪਨਾਵਾਂ, ਸਾਡੀਆਂ ਕਲਪਨਾਵਾਂ ਨਾਲ ਕੁਝ ਨਹੀਂ ਹੋਣਾ, ਜਿੰਨਾ ਮਰਜ਼ੀ ਕਲਪੀ ਜਾਈਏ। ਕਲਪਣ ਨਾਲ ਕੀ ਬਣਦਾ, ਕੋਈ ਕਲਪਦਾ ਹੋਵੇ ਨਾ ਕੋਲੋਂ ਕਹਿ ਦਿੰਦੇ ਆ ਸਿਆਣੇ, ਭਾਵੇਂ ਉਹ ਆਪ ਵੀ ਕਲਪਦਾ, ਪਰ ਹੌਸਲਾ ਦੇਣ ਬਈ ਕਲਪਣ ਨਾਲ ਕੀ ਬਣਨਾ, ਕਾਹਨੂੰ ਕਲਪਨਾ, ਇਹਦੇ ਨਾਲ ਕੀ ਤੈਨੂੰ ਮਿਲਣਾ, ਆਹ ਦੋ ਪ੍ਰਸ਼ਾਦੇ ਛੱਕ ਕਿਉਂ ਕਲਪੀ ਜਾਂਦਾ, ਕਿਉਂ ਰੋਟੀ ਛੱਡਦਾ, ਕਿਉਂਕਿ ਕਲਪਣ ਨਾਲ ਕੁਝ ਹੋਣਾ ਹੀ ਨਹੀਂ। ਗੁਰਸਿੱਖ ਯੋਗੀ ਉਸ ਵਿਅਰਥ ਕਲਪਨਾ ਨੂੰ ਆਪਣੇ ਹਿਰਦੇ ਚੋਂ ਤਿਆਗ ਦਿੰਦੇ ਹੈ, ਉਹ ਇਸ ਕਲਪਨਾ ਨੂੰ ਨਹੀਂ ਆਪਣੇ ਹਿਰਦੇ ਚ ਵਸਾਉਂਦੇ। ਬੜੀ ਉੱਚੀ ਅਵਸਥਾ ਹੈ ਖਾਲਸਾ ਜੀ, ਇਹ ਗੁਰਸਿੱਖ ਯੋਗੀਆਂ ਦੀ ਅਵਸਥਾ ਵਰਣਨ ਹੋ ਰਹੀ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਯੋਗੀ ਇਹੋ ਜਿਹੇ ਨੇ ਸਾਡੇ, ਉਹਨਾਂ ਨੂੰ ਇਹ ਕੋਈ ਕਲਪਨਾ ਨਹੀਂ ਕੀ ਹੋ ਰਿਹਾ, ਕਿਵੇਂ ਹੋਵੇਗਾ, ਕਿਵੇਂ ਬਣੇਗਾ, ਉਹ ਕਹਿੰਦੇ ਜੋ ਹੋ ਰਿਹਾ ਕਰਤਾ ਦੀ ਪਰਮੇਸ਼ਰ ਦੀ ਰਜਾ ਵਿੱਚ ਹੋ ਰਿਹਾ, ਕਰਤਾ ਕਰ ਰਿਹਾ ਹੋ ਰਿਹਾ, ਕਿਸੇ ਜੀਵ ਦੇ ਬਸ ਕੀ ਹੈ। ਉਹਨਾਂ ਨੇ ਵਿਅਰਥ ਕਲਪਨਾਵਾਂ ਆਪਣੇ ਹਿਰਦੇ ਚੋਂ ਤਿਆਗ ਦਿੱਤੀਆਂ ਹਨ।
ਸਿੰਘੇ ਸ਼ਬਦ ਸਦਾ ਧੁਨ ਸੋ ਹੈ,
ਸਿੰਘੀ ਸਿੰਘੀ ਹੁੰਦੀ ਇਹਨਾਂ ਦੇ ਪਾਸ ਯੋਗੀਆਂ ਕੋਲੋਂ ਸਿੰਘ ਲੈ ਕੇ ਨਾ ਉਹਦੇ ਵਿੱਚੋਂ ਥੋੜਾ ਜਿਹਾ ਛੇਕ ਕੱਢ ਕੇ ਉਹਨੂੰ ਵਜਾਉਂਦੇ ਆ, ਉਹਦੀ ਆਵਾਜ਼ ਵਿੱਚ ਫਿਰ ਆਪਣਾ ਧਿਆਨ ਜੋੜਦੇ, ਸਿੰਘੀ ਵੱਜਦੀ ਹੈ ਉਹਦੇ ਵਿੱਚ ਫਿਰ ਸੁਰਤੀ ਜੋੜਦੇ ਆਪਣਾ, ਸ਼ਰਾਬ ਪੀ ਲੈਂਦੇ ਆ, ਫਿਰ ਉਹ ਜਿਹੜੀ ਸਿੰਘੀ ਦੀ ਆਵਾਜ਼ ਹੁੰਦੀ ਉਹਦੇ ਵਿੱਚ ਨਾਦ ਵਿੱਚ ਆਪਣੀ ਸੁਰਤ ਜੋੜਦੇ। ਮਹਾਰਾਜ ਜੀ ਕਹਿੰਦੇ ਸਾਡੇ ਗੁਰਸਿੱਖ ਯੋਗੀਆਂ ਵਿੱਚ ਜਿਹੜੀ ਸਿੰਘੀ ਵੱਜਦੀ ਹੈ ਉਹ ਹੈ ਗੁਰੂ ਦੇ ਸ਼ਬਦ ਦੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹ ਜਿਹੜੀ ਸਿੰਘੀ ਆ ਉਹਨਾਂ ਦੇ ਅੰਦਰ ਸ਼ਬਦ ਦੀ ਨਿਰੰਤਰ ਇੱਕ ਰਸ ਵੱਜਦੀ ਔਰ ਇਹਦੀ ਧੁਨ ਵਿੱਚ ਉਹ ਆਪਣਾ ਧਿਆਨ ਜੋੜਦੇ ਹੈ। ਸਿੰਘੀ ਸ਼ਬਦ ਸਦਾ ਧੁਨ ਸੋ ਹੈ, ਇਹ ਧੁਨ ਸਦਾ ਹੀ ਉਹਨਾਂ ਦੇ ਅੰਦਰ ਸਤਿਗੁਰਾਂ ਦੇ ਸ਼ਬਦ ਦੀ ਸ਼ੋਭਨੀਕ ਹੁੰਦੀ ਹੈ।
ਅਹਨਿਸ ਪੂਰੈ ਨਾਦੰ,
ਰਾਤ ਦਿਨ ਉਹ ਪਰਮੇਸ਼ਰ ਨੂੰ ਪੂਰਿਆ ਹੋਇਆ ਜਾਣਦੇ ਨੇ, ਇਹ ਉਹਨਾਂ ਦੇ ਅੰਦਰ ਨਾਦ ਪੂਰੇ ਜਾ ਰਹੇ ਨੇ, ਜਿਵੇਂ ਸਿੰਘੀ ਪੂਰੀ ਦੀ ਹੈ ਨਾ, ਕਹਿੰਦੇ ਇਹਨਾਂ ਦੇ ਅੰਦਰ ਸਤਿਗੁਰਾਂ ਦੇ ਸ਼ਬਦ ਦਾ ਰਾਤ ਦਿਨ ਨਾਦ ਪੂਰਿਆ ਜਾਂਦਾ ਹੈ। ਅੱਠੇ ਪੈਰ ਨਿਰੰਤਰ ਹਰ ਦਮ ਹਰ ਸਾਹ ਨਾਲ ਉਹਨਾਂ ਦੇ ਹਿਰਦੇ ਵਿੱਚ ਇਹ ਨਾਦ ਉੱਚੀ ਉੱਚੀ ਧੁਨ ਦੇ ਵਿੱਚ ਪੂਰਿਆ ਚੱਲਿਆ ਜਾਂਦਾ। ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਸਿੰਘੀ ਆ ਗੁਰਸਿੱਖਾਂ ਦੇ ਕੋਲ ਜਦੋਂ ਇਹ ਸਿੰਘੀ ਵੱਜਦੀ ਹੈ ਨਾ, ਇਹਦੀ ਧੁਨ ਚ ਗੁਰਸਿੱਖ ਮਸਤ ਹੋ ਜਾਂਦੇ ਆ, ਰਾਤ ਦਿਨ ਇਸ ਧੁਨ ਚ ਮਸਤ ਰਹਿੰਦੇ ਆ। ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ।
सत नाम वाहे गुरु,
सत नाम वाहे गुरु, सत नाम वाहे गुरु।
गरीबन बाग साहब सच्चे पातशाह कहंदे नाद है योगी परथरी जी, जिस नाद विच गुर सिख अठे पैर निरंतर अपनी सुरत नू जोड़दे ने, इस धुन दे विच अपनी सुरत जोड़दे। धुन मैं ध्यान, ध्यान मैं जानिया, इस धुन विच गुर सिख दा ध्यान है, और इसे ध्यान विच उन्होंने अपने आप नू जानिया।
पत विचार ज्ञान मत डंडा,
पत पत कहंदे पात्र, जिवें योगियां दे कोल इक चिप्पी हुंदी है उहदे च मंगदे। महाराज जी कहंदे साडे गुरसिखां दे कोल जिहड़ी चिप्पी है ना पात्र, ओह है विचार दा। पत विचार, विचार दा पात्र है गुरसिखां योगियां दे कोल। ओह विचार करदे है, ओह बहस नहीं करदे, ਉਹ ਵਿਤੰਡਾ ਨਹੀਂ ਕਰਦੇ, ਗੁਰਸਿੱਖ ਵਿਚਾਰ ਕਰਦੇ। ਵਿਚਾਰ ਸਾਰ ਅਸਾਰ ਦੀ ਵਿਚਾਰ, ਸੱਚ ਕੀ ਹੈ ਤੇ ਝੂਠ ਕੀ, ਉਹਦੀ ਵਿਚਾਰ ਕਰਦੇ, ਬਹਿਸ ਨਹੀਂ ਕਰਦੇ। ਜਿੱਥੇ ਵਿਚਾਰ ਹੋਵੇ ਉੱਥੇ ਬਹਿਸ ਨਹੀਂ ਹੋਣੀ ਚਾਹੀਦੀ, ਉੱਥੇ ਵਿਚਾਰਾਂ ਦਾ ਆਦਾਨ ਪ੍ਰਦਾਨ ਹੁੰਦਾ। ਜੋ ਚੰਗਾ ਹੁੰਦਾ ਉਹ ਗ੍ਰਹਿਣ ਕਰ ਲਓ, ਜੋ ਚੰਗਾ ਨਾ ਲੱਗੇ ਤਿਆਗ ਦਿਓ। ਵਿਚਾਰ ਇਹਨੂੰ ਕਹਿੰਦੇ ਆ। ਇਹ ਥੋੜੀ ਆ ਵੀ ਕਿਸੇ ਨੂੰ ਥੋਪ ਕੇ ਉਹਨੂੰ ਤੁਸੀਂ ਮਨਾਉਣਾ। ਅੱਜ ਕੱਲ ਵਿਚਾਰ ਘੱਟ ਹੁੰਦੀ ਹੈ, ਵਿਤੰਡਾ ਵੱਧ ਹੁੰਦਾ। ਅੱਜ ਕੱਲ ਵਿਚਾਰ ਨਹੀਂ ਹੁੰਦੇ, ਵਿਤੰਡਾ ਹੁੰਦਾ, ਬਹਿਸਬਾਜ਼ੀਆਂ ਹੁੰਦੀਆਂ। ਮਹਾਰਾਜ ਜੀ ਕਹਿੰਦੇ ਜਿਹੜੇ ਸਾਡੇ ਗੁਰਸਿੱਖ ਯੋਗੀ ਨੇ ਉਹਨਾਂ ਕੋਲ ਜਿਹੜੀ ਚਿੱਪੀ ਹੈ ਉਹ ਹੈ ਵਿਚਾਰ ਦੀ। ਪਤ ਵਿਚਾਰ ਗਿਆਨ ਮਤ ਡੰਡਾ, ਗੁਰਸਿੱਖਾਂ ਦੇ ਕੋਲ ਜਿਹੜਾ ਡੰਡਾ ਹੈ, ਯੋਗੀ ਵੀ ਡੰਡਾ ਰੱਖਦੇ ਨੇ ਨਾ ਹੱਥ ਚ, ਕਹਿੰਦੇ ਗੁਰਸਿੱਖ ਯੋਗੀਆਂ ਕੋਲ ਡੰਡਾ ਹੈ ਗਿਆਨ ਵਾਲੀ ਮਤ, ਗਿਆਨ ਵਾਲੀ ਮਤ ਦਾ ਡੰਡਾ ਉਹਨਾਂ ਕੋਲ। ਜਿਵੇਂ ਡੰਡੇ ਦੇ ਨਾਲ ਕੋਈ ਕੁੱਤਾ ਪੈਣ ਲੱਗੇ ਯੋਗੀ ਨੂੰ ਵਗਾਵਾਂ ਉਹਨੂੰ ਮਾਰਦਾ, ਉਹਦੇ ਨਾਲ ਰੱਖਿਆ ਕਰਦਾ ਆਪਣੀ। ਜੇ ਕਿਤੇ ਸਰੀਰ ਸਾਥ ਨਾ ਦੇਵੇ ਤੇ ਉਹਦੇ ਆਸਰੇ ਨਾਲ ਟੁਰਦਾ। ਗੁਰਸਿੱਖ ਵਾਸਤੇ ਗਿਆਨ ਵਾਲੀ ਮਤ ਜਿਹੜੀ ਆ ਉਹ ਡੰਡਾ ਹੈ। ਜੇ ਕੋਈ ਵਿਕਾਰ ਰੂਪੀ ਕੁੱਤਾ ਭੌਂਕਣ ਲੱਗਾ ਮਾਰ ਕੇ ਵਿਥਾੜ ਉਹਦਾ ਭੰਨ ਦਿੰਦਾ ਗਿਆਨ ਦੇ ਨਾਲ, ਖਬਰਦਾਰ ਜੇ ਤੂੰ ਸਾਡੇ ਨੇੜੇ ਆਇਆ। ਤੇ ਜਦੋਂ ਕਿਤੇ ਮਨ ਡਿੱਗਣ ਲੱਗੇ ਤੇ ਗਿਆਨ ਵਾਲੀ ਮਤ ਨਾਲ ਉਸ ਡਿੱਗਦੇ ਮਨ ਨੂੰ ਸਹਾਰਾ ਦੇ ਲੈਂਦਾ। ਨਾ ਉਹ ਮਨਾ ਤੂੰ ਕਿਉਂ ਡੋਲਦਾ, ਸਤਿਗੁਰੂ ਜੀ ਤੇਰੇ ਸਿਰ ਦੇ ਉੱਤੇ ਬੈਠੇ ਆ, ਤੂੰ ਕਿਉਂ ਡੋਲਦਾ, ਸਮਰੱਥ ਸਵਾਮੀ ਜੀ ਨੇ ਤੇਰੀ ਬਾਂਹ ਫੜੀ ਹੋਈ ਹੈ। ਇਹ ਗਿਆਨ ਵਾਲੀ ਮਤ ਹੈ, ਗੁਰਸਿੱਖ ਰੂਪੀ ਯੋਗੀਆਂ ਕੋਲ ਡੰਡਾ ਹੈ। ਨਿਹੰਗ ਸਿੰਘਾਂ ਦੇ ਬੋਲੇ ਚ ਇਹਨੂੰ ਅਕਲਦਾਨ ਵੀ ਕਹਿੰਦੇ ਆ, ਇਹਨੂੰ ਪੰਜਵਾਂ ਵੇਦ ਵੀ ਕਹਿੰਦੇ ਆ, ਇਹਨੂੰ ਸਲੋਤਰ ਵੀ ਕਹਿ ਦਿੰਦੇ ਆ। ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਇਹਨੂੰ ਆਸਾ ਲਿਖਿਆ, ਆਸਾ ਭਾਈ ਗੁਰਦਾਸ ਜੀ ਨੇ ਆਸਾ ਲਿਖਿਆ। ਤੋ ਕਹਿਣ ਤੋਂ ਭਾਵ ਇਹ ਗਿਆਨ ਵਾਲੀ ਜਿਹੜੀ ਮਤ ਹੈ ਇਹ ਗੁਰਸਿੱਖ ਯੋਗੀਆਂ ਕੋਲ ਡੰਡਾ ਹੈ।
ਵਰਤਮਾਨ ਬੇਭੂਤੰ,
ਤੇ ਯੋਗੀਆਂ ਨੇ ਸਵਾਹ ਮਲੀ ਹੁੰਦੀ ਸਰੀਰ ਤੇ ਉਹਨੂੰ ਵਿਭੂਤੀ ਕਹਿੰਦੇ। ਜਿਹੜੇ ਗੁਰਸਿੱਖ ਯੋਗੀ ਨੇ ਉਹਨਾਂ ਨੇ ਕਿਹੜੀ ਵਿਭੂਤੀ ਮਲੀ ਹੋਈ ਹੈ? ਵਰਤਮਾਨ, ਵਰਤਮਾਨ ਦਾ ਮਤਲਬ ਆਹ ਜਿਹੜਾ ਵਰਤਾਰਾ ਵਰਤ ਰਿਹਾ ਇਹਨੂੰ ਨਾਸ਼ਵਾਨ ਸਮਝਦੇ ਨੇ ਗੁਰਸਿੱਖ। ਇਹ ਤਾਂ ਨਸ਼ਵਰ ਹੈ, ਇਹ ਤਾਂ ਸਵਾਹ ਹੋ ਜਾਣ ਵਾਲਾ। ਇਹ ਜਿਹੜਾ ਸੰਸਾਰ ਨੂੰ ਵਰਤੇ ਵਰਤਣ ਵਾਲੇ ਵਰਤਾਰੇ ਨੂੰ ਨਾਸ਼ਵਾਨ ਸਮਝਣਾ ਇਹ ਹੈ ਸਵਾਹ ਜਿਹੜੀ ਗੁਰਸਿੱਖ ਯੋਗੀਆਂ ਨੇ ਸਰੀਰ ਤੇ ਮਿਲੀ ਹੋਈ। ਦੂਜਾ ਅਰਥ ਏਦਾਂ ਵੀ ਵਰਤਮਾਨ ਜਿਹੜਾ ਸਾਰਿਆਂ ਵਿੱਚ ਵਰਤ ਰਿਹਾ ਪਰਮਾਤਮਾ, ਇਹ ਸਮਝਣਾ ਵੀ ਉਹ ਸਾਰਿਆਂ 'ਚ ਵਰਤ ਰਿਹਾ, ਇਹ ਮਾਨੋ ਸਵਾਹ ਹੈ ਜਿਹੜੀ ਗੁਰਸਿੱਖ ਯੋਗੀਆਂ ਨੇ ਆਪਣੇ ਸਰੀਰ ਤੇ ਲਾਈ ਹੋਈ ਹੈ।
ਹਰ ਕੀਰਤ ਰਹਿ ਰਾਸ ਹਮਾਰੇ,
ਹਰ ਕੀਰਤ ਹਰੀ ਦੀ ਕੀਰਤੀ ਪਰਮੇਸ਼ਰ ਦੀ ਵਡਿਆਈ, ਰਹਿ ਰਾਸ ਹਮਾਰੀ, ਹਰ ਕੀਰਤ ਹਮਰੀ ਰਹਿ ਰਾਸ, ਏਦਾਂ ਵੀ ਪੜ੍ਹਦੇ ਹਾਂ। ਹਰੀ ਪਰਮੇਸ਼ਰ ਦੀ ਕੀਰਤੀ ਸਾਡੀ ਰਹਿ ਰਾਸ ਹੈ। ਰਹਿ ਰਾਸ ਕਿਹਨੂੰ ਕਹਿੰਦੇ ਆ? ਰਹੋ ਰੀਤ ਮਰਜਾਦਾ, ਸੰਧਿਆ ਵੇਲੇ ਸੋਦਰ ਦੀ ਚੌਂਕੀ ਤੋਂ ਬਾਅਦ ਗੁਰਸਿੱਖ ਦਾ ਨਿਤਨੇਮ ਹੈ ਰਹਿ ਰਾਸ। ਰੋ ਰੀਤੀ ਸ੍ਰੇਸ਼ਟ ਰੀਤੀ, ਚੰਗੀ ਰੀਤੀ, ਵਧੀਆ ਰੀਤ, ਚੰਗੀ ਮਰਿਆਦਾ। ਕਹਿੰਦੇ ਜਿਹੜੀ ਹਰੀ ਦੀ ਕੀਰਤੀ ਹੈ ਇਹੀ ਸਾਡੀ ਰੋ ਰੀਤ ਹੈ। ਕਈ ਕਹਿ ਦਿੰਦੇ ਜੀ ਸਾਡੀ ਇਹ ਰੋ ਰੀਤ ਚੱਲਦੀ ਆਉਂਦੀ ਜੀ, ਸਾਡੇ ਖਾਨਦਾਨ ਵਿੱਚ ਚੱਲਦੀ,
ਜੇ ਸਾਡੇ ਪਿੰਡਾਂ 'ਚ ਰੋਹ ਰੀਤ ਚੱਲਦੀ ਆਉਂਦੀ ਹੈ, ਜੇ ਸਾਡੇ ਪਰਿਵਾਰਾਂ ਦੇ ਵਿੱਚ ਇਹ ਰੋਹ ਰੀਤ ਚੱਲਦੀ ਆਉਂਦੀ ਹੈ, ਗੁਰਸਿੱਖ ਦੀ ਰੋਹ ਰੀਤ ਕਿਹੜੀ ਹੈ? ਗੁਰਸਿੱਖ ਦੀ ਰੋਹ ਰੀਤ ਹੈ ਹਰੀ ਦੀ ਕੀਰਤੀ। ਗੁਰਸਿੱਖ ਕਹਿੰਦਾ ਜੀ ਸਾਡੀ ਰੋਹ ਰੀਤ ਹੈ ਹਰੀ ਦੀ ਕੀਰਤੀ ਕਰਨੀ ਹੈ, ਸਾਡੇ ਪਰਿਵਾਰਾਂ 'ਚ ਚੱਲਦੀ ਹੈ, ਇਹ ਸਾਡੇ ਪੁਰਖਿਆਂ ਵਿੱਚ ਚੱਲਦੀ ਆਈ ਹੈ, ਇਹ ਸਾਡੇ ਬਾਬਿਆਂ ਬਜ਼ੁਰਗਾਂ 'ਚ ਚੱਲਦੀ ਆਈ ਹੈ, ਹਰੀ ਦੀ ਕੀਰਤੀ ਕਰਨੀ, ਪਰਮੇਸ਼ਰ ਦੀ ਕੀਰਤੀ ਕਰਨੀ, ਇਹ ਸਾਡੀ ਰੋਹ ਰੀਤ ਹੈ। ਹਾਂਜੀ,
ਗੁਰਮੁਖ ਪੰਥ ਅਤੀਤੰ,
ਜਿਹੜਾ ਗੁਰਮੁਖਾਂ ਦਾ ਪੰਥ ਹੈ ਨਾ, ਗੁਰਮੁਖਾਂ ਦਾ ਉਹ ਅਤੀਤਾਂ, ਕਿਉਂਕਿ ਯੋਗੀਆਂ ਦੇ 12 ਪੰਥ ਨੇ ਤੇ ਯੋਗੀਆਂ ਦਾ ਪੰਥ ਤੇ 12 ਹੋ ਗਏ, ਗੁਰਸਿੱਖਾਂ ਦਾ ਪੰਥ ਕਿਹੜਾ? ਗੁਰਸਿੱਖਾਂ ਦਾ ਪੰਥ ਆ ਅਤੀਤ ਹੋ ਕੇ ਰਹਿਣਾ, ਗ੍ਰਿਸਤ ਵਿੱਚ ਵੀ ਅਤੀਤ ਹੋ ਕੇ ਰਹਿਣਾ। ਅਤੀਤ ਕਹਿੰਦੇ ਨੇ ਨਿਰਾਲਾ ਹੋ ਕੇ। ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹੇ ਉਦਾਸਾ, ਜਤ ਕੀ ਜਟਾ ਜੋਗ ਕੋ ਮੱਜਨ। ਇਹ ਆ ਗੁਰਸਿੱਖ ਦੀ ਮਰਿਆਦਾ। ਗੁਰਸਿੱਖ ਦਾ ਪੰਥ ਅਤੀਤ ਹੋ ਕੇ, ਅਤੀਤ ਦਾ ਮਤਲਬ ਨਿਰਲੇਪ ਹੋ ਕੇ ਰਹਿਣਾ, ਨਿਰਾਲਮ ਹੋ ਕੇ ਰਹਿਣਾ, ਉਹਨੂੰ ਅਤੀਤ ਕਹਿੰਦੇ ਆ। ਗੁਰਮੁਖਾਂ ਦਾ ਜਿਹੜਾ ਪੰਥ ਹੈ, ਤੁਹਾਡੇ ਪੰਥ ਨੇ ਆਈ ਮੱਤ ਹੈ ਜੀ, ਯੋਗੀਆਂ ਦੇ 12 ਪੰਥ ਨੇ ਤੇ 12 ਪੰਥਾਂ ਦੇ ਵਿੱਚ ਉਹ ਵਿਚਰਦੇ ਆ। ਮਹਾਰਾਜ ਜੀ ਕਹਿੰਦੇ ਸਾਡੇ ਗੁਰਮੁਖਾਂ ਦਾ ਜਿਹੜਾ ਪੰਥ ਹੈ ਉਹ ਅਤੀਤ ਪੰਥ ਹੈ।
ਸਗਲੇ ਜੋਤ ਹਮਾਰੇ ਸੰਮਿਆ,
ਸੰਮਿਆ ਕਿਹਨੂੰ ਕਹਿੰਦੇ ਆ ਭਲਾ? ਸੰਮਿਆ, ਸੰਮਿਆ ਦਾ ਮਤਲਬ ਹੁੰਦਾ ਬਰਾਗਣ, ਲੱਕੜ ਦੀ ਹੁੰਦੀ, ਯੋਗੀਆਂ ਨੇ ਫੜੀ, ਉਹਦਾ ਆਸਰਾ ਰੱਖ ਕੇ ਉਹਦੇ ਆਸਰੇ ਨਾਲ ਭਜਨ ਕਰਦੇ ਆ ਜਾਂ ਸਾਧਨਾ ਕਰਦੇ, ਉਹ ਬਰਾਗਣ ਹੁੰਦੀ। ਮਹਾਰਾਜ ਜੀ ਕਹਿੰਦੇ ਸਾਡੀ ਬਰਾਗਣ ਕਿਹੜੀ ਹੈ? ਸੰਮਿਆ। ਕਹਿੰਦੇ ਸਾਡੀ ਬਰਾਗਣ ਹੈ ਕਿ ਅਸੀਂ ਪਰਮੇਸ਼ਰ ਦੀ ਜੋਤ ਨੂੰ ਸਾਰਿਆਂ ਵਿੱਚ ਵਿਆਪਕ ਹੋਇਆ ਸਮਝਿਆ, ਇਹ ਸਾਡੀ ਬਰਾਗਣ ਹੈ। ਸਗਲੀ ਜੋਤ ਹਮਾਰੀ ਸੰਮਿਆ, ਕਹਿੰਦੇ ਸਾਰਿਆਂ ਵਿੱਚ ਜਿਹੜੀ ਜੋਤ ਰਮੀ ਹੋਈ ਹੈ ਪਰਮੇਸ਼ਰ ਦੀ, ਇਹ ਸਾਡੀ ਸੰਮਿਆ ਕਹਿੰਦੇ ਆ, ਬਰਾਗਣ ਹੈ। ਹਾਂਜੀ,
ਨਾਨਾ ਵਰਨ ਅਨੇਕੰ,
ਜਿਹੜੇ ਨਾਨਾ ਵਰਨ ਅਨੇਕ ਨਜ਼ਰ ਆਉਂਦੇ ਹੈ, ਨਾਨਾ ਰੰਗ, ਨਾਨਾ ਰੂਪ, ਨਾਨਾ ਦਾ ਮਤਲਬ ਹੁੰਦਾ ਅਨੇਕ, ਇਹਨਾਂ ਸਾਰਿਆਂ ਵਿੱਚ ਪਰਮੇਸ਼ਰ ਦੀ ਜੋਤ ਵਰਤ ਰਹੀ ਹੈ, ਕਹਿੰਦੇ ਇਹ ਅਸੀਂ ਸਮਝ ਲਿਆ, ਇਹੀ ਸਾਡੀ ਵਿਰਾਗਣ ਹੈ। ਸਭ ਮਹਿ ਜੋਤ, ਜੋਤ ਹੈ ਸੋਏ ਤੇ ਸਦਾ ਚਾਨਣ, ਸਭ ਮਹਿ ਚਾਨਣ ਹੋਏ, ਸਭ ਵਿੱਚ ਉਹੀ ਵਰਤ ਰਿਹਾ। ਸਭੈ ਘਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾ ਕੋ ਬੋਲੈ, ਸਭ ਵਿੱਚ ਵਰਤ ਰਿਹਾ, ਇਹ ਸਮਝਣਾ, ਇਹੀ ਸਾਡੀ ਵਿਰਾਗਣ ਹੈ।
ਕਹੋ ਨਾਨਕ ਸੁਣ ਭਰ ਥਰ ਜੋਗੇ,
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਭਰਥਰੀ ਯੋਗੀ ਜੀ ਸੁਣੋ, ਧਿਆਨ ਨਾਲ ਸੁਣੋ,
ਪਾਰ ਬ੍ਰਹਮ ਲਿਵ ਏਕੰ,
ਸਾਡੀ ਉਸ ਪਾਰ ਬ੍ਰਹਮ ਪਰਮੇਸ਼ਰ ਇੱਕ ਨਾਲ ਲਿਵ ਲੱਗੀ ਹੋਈ ਹੈ, ਇਹ ਸਾਡਾ ਧਿਆਨ ਉਹਦੇ ਨਾਲ ਜੁੜਿਆ ਹੋਇਆ। ਅਸੀਂ ਕਿਸੇ ਸਿੰਗੀ ਦੀ ਆਵਾਜ਼ ਵਿੱਚ ਆਪਣਾ ਧਿਆਨ ਨਹੀਂ ਜੋੜਿਆ, ਲਿਵ ਨਹੀਂ ਲਾਈ, ਸਾਡੀ ਲਿਵ ਉਸ ਪਾਰ ਬ੍ਰਹਮ ਪਰਮੇਸ਼ਰ ਦੇ ਵਿੱਚ ਲੱਗੀ ਹੋਈ ਹੈ।
ਚੌਪਏ ਐਸੋ ਯੋਗ ਜੇ ਨਰ ਜਗ ਧਾਰ ਹੈ,
ਕਹਿੰਦੇ ਜੇ ਇਹੋ ਜਿਹਾ ਯੋਗ ਜਿਹੜੇ ਨਰ ਇਹ ਸੰਸਾਰ ਵਿੱਚ ਧਾਰਨ ਕਰਦੇ ਹਨ,
ਮਨ ਕੇ ਸਗਲੇ ਮੈਲ ਨਿਵਾਰ ਹੈ।
ਸਤਿਗੁਰੂ ਜੀ ਕਹਿੰਦੇ ਯੋਗ ਹੈ ਗੁਰਮਤ ਦਾ ਯੋਗ, ਇਹ ਭਗਤੀ ਯੋਗ ਹੈ ਜਿਹੜਾ ਗੁਰੂ ਨਾਨਕ ਸਾਹਿਬ ਨੇ ਦੱਸਿਆ। ਜਪਜੀ ਸਾਹਿਬ ਵਿੱਚ ਵੀ ਪਾਤਸ਼ਾਹ ਦੇ ਬਾਰੇ ਉੱਥੇ ਵੀ ਵਿਸਥਾਰ ਕਰਦੇ, ਮੁੰਦਾ ਸੰਤੋਖ ਕਰਮ ਸਰਮ ਪਤ ਝੋਲੀ, ਧਿਆਨ ਕੀ ਕਰੈ ਬਭੂਤ, ਕਿੰਤਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪਰਤੀ, ਤਿਆਈ ਪੰਥੀ ਸਗਲ ਜਮਾਤੀ, ਮਨ ਜੀਤਾ ਜਗ ਜੀ। ਉੱਥੇ ਵੀ ਸਤਿਗੁਰਾਂ ਦੱਸਿਆ। ਮਹਾਰਾਜ ਜੀ ਕਹਿੰਦੇ ਭਰਥਰੀ ਜੀ ਇਹ ਯੋਗ ਹੈ ਗੁਰਸਿੱਖਾਂ ਦਾ, ਇਹ ਭਗਤੀ ਯੋਗ ਹੈ, ਤੇ ਭਗਤੀ ਦਾ ਇਹ ਯੋਗ ਜਿਹੜੇ ਨਰ ਆਪਣੇ ਹਿਰਦੇ ਚ ਧਾਰਨ ਕਰਦੇ ਨੇ, ਮਨ ਕੀ ਸਗਲੀ ਮੈਲ ਨਿਵਾਰ ਹੈ, ਉਹਨਾਂ ਦੇ ਮਨ ਦੀ ਸਾਰੀ ਮੈਲ ਨੂੰ ਇਹ ਯੋਗ ਦੂਰ ਕਰ ਦਿੰਦਾ ਜਿਹੜਾ ਉੱਪਰ ਦੱਸਿਆ। ਕਿੰਥਾ ਦੀ ਖਿਮਾ ਹੋਵੇ, ਗੁਰੂ ਦੇ ਸ਼ਬਦ ਦੀਆਂ ਮੁੰਦਰਾਂ ਹੋਣ, ਇਸੇ ਤਰ੍ਹਾਂ ਪਰਮ ਤੱਤ ਵਿੱਚ ਜੁੜਨਾ ਇਹ ਯੋਗ ਹੋਵੇ। ਆਸਣ ਪਰਮੇਸ਼ਰ ਦੀ, ਪਰਮੇਸ਼ਰ ਨਿਰਵਿਕਲਪ ਸਰੂਪ ਚ ਵਾਹਿਗੁਰੂ ਚ ਧਿਆਨ ਜੋੜਨਾ, ਗਿਆਨ ਦਾ ਡੰਡਾ ਹੋਵੇ, ਵਿਚਾਰ ਦਾ ਪਾਤਰ ਹੋਵੇ ਹੱਥ ਵਿੱਚ, ਤੇ ਪਰਮੇਸ਼ਰ ਨੂੰ ਵਿਆਪਕ ਸਮਝਣਾ, ਇਹ ਸਰੀਰ ਦੇ ਉੱਤੇ ਸਵਾਹ ਮਲੀ ਹੋਵੇ, ਤੇ ਪਰਮੇਸ਼ਰ ਦੀ ਜੋਤ ਸਰਬ ਥਾਈ ਰਮੀ ਹੋਈ ਵੇਖਣੀ, ਇਹ ਬਰਾਗਣ ਹੋਵੇ। ਇਹ ਯੋਗ ਧਾਰਨ ਕੀਤਿਆਂ ਭਰਥਰੀ ਜੀ ਇਹ ਮਨ ਨਿਰਮਲ ਤੇ ਪਵਿੱਤਰ ਹੋ ਜਾਂਦਾ ਹੈ।
ਪੁਨ ਜੋ ਪਿਆਲਾ ਤੋਹੇ ਬਖਾਨਾ,
ਇਹ ਤੇ ਤੁਹਾਨੂੰ ਦੱਸਿਆ ਵੀ ਮਨ ਕਿਵੇਂ ਇਹਨੇ ਪੁੱਛਿਆ ਨਾ ਵੀ ਯੋਗ ਬਿਨਾਂ ਕਿਵੇਂ ਮਨ ਨਿਰਮਲ ਹੋ ਸਕਦਾ। ਮਹਾਰਾਜ ਜੀ ਕਹਿੰਦੇ ਇਸ ਯੋਗ ਨਾਲ ਹੋ ਸਕਦਾ ਜਿਹੜਾ ਤੈਨੂੰ ਦੱਸਿਆ, ਆਸਾ ਰਾਗ ਤੇ ਸ਼ਬਦ ਉਚਾਰ ਇਹ ਭਗਤੀ ਯੋਗ। ਇੱਕ ਸਵਾਲ ਦਾ ਜਵਾਬ ਦਿੱਤਾ ਭਰਥਰੀ ਜੀ ਦੇ, ਜਿਹੜਾ ਸਵਾਲ ਉਹਨਾਂ ਨੇ ਪਹਿਲਾਂ ਪੁੱਛਿਆ ਸੀ ਵੀ ਮਨ ਨਿਰਮਲ ਕਿਵੇਂ ਹੋਵੇਗਾ। ਮਹਾਰਾਜ ਜੀ ਕਹਿੰਦੇ ਇੱਦਾਂ ਹੋਵੇਗਾ। ਫਿਰ ਪਾਤਸ਼ਾਹ ਕਹਿੰਦੇ ਜਿਹੜਾ ਦੂਸਰਾ ਸਵਾਲ ਤੁਸੀਂ ਕੀਤਾ ਕਿ ਪਿਆਲਾ ਪੀਂਦੇ ਆ ਯੋਗੀ ਤੇ ਪੀ ਕੇ ਫਿਰ ਉਹ ਆਪਣਾ ਧਿਆਨ ਜੋੜਦੇ, ਤੇ ਤੁਹਾਡੇ ਮਤ ਵਿੱਚ ਪਿਆਲਾ ਕਿਹੜਾ? ਮਹਾਰਾਜ ਜੀ ਕਹਿੰਦੇ ਸੁਣ ਹੁਣ ਉਹਦੇ ਬਾਰੇ ਵੀ। ਹਾਂਜੀ,
ਸੋ ਅਬ ਕਹੋ ਸੁਨਹੋ ਦੇ ਕਾਨਾ।
ਮਹਾਰਾਜ ਜੀ ਕਹਿੰਦੇ ਜਿਹੜੇ ਸਾਡੇ ਗੁਰਸਿੱਖ ਯੋਗੀ ਪਿਆਲਾ ਪੀਂਦੇ ਆ ਨਾ, ਉਹ ਸੁਣ ਹੁਣ ਧਿਆਨ ਨਾਲ ਕਿ ਸਾਡੇ ਮਤ ਵਿੱਚ ਜਿਹੜਾ ਪਿਆਲਾ ਹੈ ਉਹ ਕੈਸਾ ਹੈ। ਜਿਵੇਂ ਸ਼ਰਾਬ ਕੱਢਦੇ ਆ ਤੇ ਸ਼ਰਾਬ ਕੱਢਣ ਵੇਲੇ ਭੱਠੀ ਲਾਉਂਦੇ ਆ, ਉਹਦੇ ਤੇ ਇੱਕ ਨਲੀ ਲਾ ਕੇ ਉਹਨੂੰ ਪੋਚਾ ਲਾ ਕੇ ਉੱਤੋਂ ਉਹਦੇ ਚੋਂ ਫਿਰ ਅਰਕ ਕੱਢਦੇ ਆ, ਉਹ ਅਰਕ ਪਿਆਲਿਆਂ ਚ ਪਾ ਕੇ ਗੁੜ ਪਾਉਂਦੇ ਆ, ਕਿੱਕਰ ਦੇ ਸੱਕ ਪਾਉਂਦੇ ਆ, ਮਹੂਏ ਦੇ ਫੁੱਲ ਪਾਉਂਦੇ ਆ ਤੇ ਪਾ ਕੇ ਤੇ ਫਿਰ ਉਹਦਾ ਅਰਕ ਕੱਢ ਕੇ ਉਹਦੀ ਸ਼ਰਾਬ ਬਣਾ ਕੇ ਪੀਂਦੇ ਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਡੇ ਮਤ ਵਿੱਚ ਜਿਹੜਾ ਪਿਆਲਾ ਹੈ ਕਿਹੜਾ ਗੁੜ ਪਾਇਆ ਜਾਂਦਾ ਹੈ, ਉਹਦੇ ਵਿੱਚ ਕਿਹੜੇ ਮਹੂਏ ਦੇ ਫੁੱਲ ਪਾਏ ਜਾਂਦੇ ਆ, ਉਹਦੇ ਚ ਕਿਹੜੇ ਕਿੱਕਰਾਂ ਦਾ ਸੱਕ ਪਾਇਆ ਜਾਂਦਾ ਹੈ, ਉਹਦੀ ਭੱਠੀ ਕਿਹੜੀ ਹੈ, ਉਹਦੇ ਤੇ ਕਿਹੜੀ ਨਾਲੀ ਹੈ ਜਿਹੜੀ ਲਾਈ ਜਾਂਦੀ ਉੱਤੋਂ, ਉਹਦੇ ਤੇ ਕਿਹੜਾ ਪੋਚਾ ਜਿਹੜਾ ਉੱਤੇ ਫੇਰਿਆ ਜਾਂਦਾ ਹੈ, ਫਿਰ ਕਿਹੜਾ ਪਿਆਲਾ ਹੈ ਜਿਹੜਾ ਉੱਤੇ ਅੱਗੇ ਰੱਖਿਆ ਜਾਂਦਾ ਹੈ, ਤੇ ਉਹਦੇ ਚ ਕਿਹੜਾ ਅਰਕ ਹੈ ਜਿਹੜਾ ਉਹਦੇ ਵਿੱਚ ਪਿਆਲੇ ਚ ਭਰਦਾ ਹੈ, ਤੇ ਫਿਰ ਉਹਨੂੰ ਕਿਹੜਾ ਗੁਰਸਿੱਖ ਯੋਗੀ ਹੈ ਜਿਹੜਾ ਪੀਂਦਾ, ਉਹ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੱਸ ਰਹੇ ਨੇ। ਕਬੀਰ ਜੀ ਮਹਾਰਾਜ ਜੀ ਨੇ ਵੀ ਇਹਦੇ ਬਾਰੇ ਆਪਣੇ ਬਚਨਾਂ ਵਿੱਚ ਜ਼ਿਕਰ ਕੀਤਾ, ਹੋਰ ਵੀ ਬਚਨ ਆਉਂਦੇ ਗੁਰਬਾਣੀ ਚ। ਪਾਠੀ ਗਗਨ ਸਿੰਘਿਆ ਰਚੁੰਗਿਆ ਕਨਕ ਕਲਸ਼ ਇੱਕ ਪਾਇਆ, ਉੱਥੇ ਵੀ ਉਹਦਾ ਜ਼ਿਕਰ ਆਉਂਦਾ, ਤਿਸ ਮੈਂ ਧਾਰ ਚੋ ਆਇਆ ਤੇ ਨਿਰਮਲ। ਉਹ ਬੜੀ ਡੂੰਘੀ ਵਿਆਖਿਆ ਹੈ ਕਿਵੇਂ ਗਗਨ ਮੰਡਲ ਵਿੱਚ ਆਕਾਸ਼, ਗਗਨ ਮੰਡਲ ਕਿਹੜਾ? ਦਸਮ ਦੁਆਰ। ਉਸ ਦਸਮ ਦੁਆਰ ਦੇ ਵਿੱਚ ਭੱਠੀ ਬਣਦੀ ਹੈ, ਉੱਥੇ ਕਿਵੇਂ? ਚਲੋ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਇੱਥੇ ਆਸਾ ਰਾਗ ਵਿੱਚ ਬਚਨ ਉਚਾਰ ਰਹੇ ਨੇ, ਦੱਸ ਰਹੇ ਨੇ ਕਿਹੜਾ ਪਿਆਲਾ ਹੈ। ਹਾਂਜੀ,
ਆਸਾ ਮਹੱਲਾ ਪਹਿਲਾ।
ਰਾਗ ਆਸਾ ਵਿੱਚ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਅੰਦਰ ਬਾਣੀ ਆਈ ਹੈ, ਉਚਾਰਦੇ ਹਨ।
ਗੁੜ ਕਰ ਗਿਆਨ ਧਿਆਨ ਕਰ ਧਾਵੈ।
ਮਹਾਰਾਜ ਜੀ ਕਹਿੰਦੇ ਆ ਧਿਆਨ ਦਾ ਗੁੜ ਬਣਾਓ, ਜਿਵੇਂ ਸ਼ਰਾਬ ਬਣਾਉਣ ਵੇਲੇ ਗੁੜ ਪਾਉਂਦੇ ਆ ਵਿੱਚ, ਕਹਿੰਦੇ ਧਿਆਨ ਦਾ ਗੁੜ, ਗੁੜ ਕਰ ਧਿਆਨ, ਧਿਆਨ ਦਾ ਗੁੜ ਕਰੀਏ, ਪਰਮੇਸ਼ਰ ਦਾ ਧਿਆਨ ਰੱਖੀਏ ਆਪਣੇ ਹਿਰਦੇ ਵਿੱਚ, ਸੁਰਤ ਵਿੱਚ ਹੈ ਗੁੜ, ਤੇ ਗੁੜ ਕਰ ਗਿਆਨ, ਹਾਂ ਗਿਆਨ ਦਾ ਗੁੜ ਹੋਵੇ, ਧਿਆਨ ਕਰ ਧਾਵੈ, ਧਾਵੇ ਦੇ ਫੁੱਲ ਹੁੰਦੇ ਜਿਹਨੂੰ ਮਹੂਏ ਦੇ ਫੁੱਲ ਵੀ ਕਹਿ ਦਿੰਦੇ ਆ, ਇੱਕ ਇਹੋ ਜਿਹਾ ਬੂਟਾ ਹੁੰਦਾ ਮਹੂਏ ਦਾ, ਉਹਨੂੰ ਫੁੱਲ ਲੱਗਦੇ ਆ, ਫਲ ਲੱਗਦੇ, ਉਹਦੇ ਵਿੱਚ ਨਸ਼ਾ ਹੁੰਦਾ ਹੈ, ਉਹਦੇ ਫੁੱਲ ਤੋੜ ਕੇ ਪਾਉਂਦੇ ਆ ਸ਼ਰਾਬ ਬਣਾਉਣ ਵੇਲੇ ਮਹੂਏ ਦੇ। ਮਹਾਰਾਜ ਜੀ ਕਹਿੰਦੇ ਗਿਆਨ ਦਾ ਗੁੜ ਹੋਵੇ ਤੇ ਧਿਆਨ ਦੇ ਵਿੱਚ ਮਹੂਏ ਦੇ ਫੁੱਲ ਪਾਏ ਹੋਏ ਨੇ।
ਕਰ ਕਰਨੀ ਕਸ ਪਾਈ ਐ,
ਔਰ ਜਿਹੜੀ ਚੰਗੀ ਕਰਨੀ ਹੈ, ਸ੍ਰੇਸ਼ਟ ਕਰਨੀ, ਚੰਗੇ ਕੰਮ ਕਰਨੇ, ਇਹ ਆ ਵਿੱਚ ਕਿੱਕਰਾਂ ਦੇ ਸੱਕ ਪਾਏ ਹੋਏ, ਕਸ ਪਾਈ ਗਿਆ, ਕਸ ਮਤਲਬ ਸੱਕ, ਜਿਹੜੇ ਕਿੱਕਰਾਂ ਦੇ ਸੱਕ ਨੇ ਕਹਿੰਦੇ ਉਹ ਮੰਨ ਲਓ ਵੀ ਇਹਦੇ ਵਿੱਚ ਉਹ ਪਾਏ ਹੋਏ ਨੇ ਵੀ ਜਿਹੜੀ ਚੰਗੀ ਕਰਨੀ ਕਰਨੀ ਹੈ।
ਪਾਠੇ ਭਵਨ ਪ੍ਰੇਮ ਕਾ ਪੋਚਾ,
ਆਹ ਜਿਹੜਾ ਸਰੀਰ ਹੈ ਪੱਠੀ ਸਮਝ ਲਓ, ਇਹ ਜਿਹੜਾ ਸਰੀਰ ਭਵਨ ਹੈ ਨਾ ਇਹ ਪੱਠੀ ਹੈ ਤੇ ਇਹਦੇ ਵਿੱਚ ਪ੍ਰੇਮ ਕਾ ਪੋਚਾ ਜਿਹੜੀ ਨਲੀ ਹੈ ਜਿਹਦੇ ਅਰਕ ਕੱਢਣ ਵਾਲੀ ਉਹ ਪੱਠੀ ਨੂੰ ਲਾਈ ਹੁੰਦੀ ਹੈ ਜਿਹਦੇ ਚ ਬੂੰਦ ਬੂੰਦ ਕਰਕੇ ਟਪਕਦਾ, ਕਹਿੰਦੇ ਉਹਦੇ ਤੇ ਜਿਹੜਾ ਪ੍ਰੇਮ ਦਾ ਪੋਚਾ ਲਾਣਾ, ਪ੍ਰੇਮ ਦੇ ਨਾਲ ਉਹਨੂੰ ਲਿਪਣਾ ਵੀ ਵਿੱਚੋਂ ਹਵਾ ਨਾ ਨਿਕਲੇ ਭਾਫ ਨਾ ਨਿਕਲੇ ਉਸ ਤਰੀਕੇ ਨਾਲ। ਹਾਂਜੀ,
ਇਤ ਰਸ ਅਮਿਓ ਚੁਆਈ ਹੈ,
ਇਸ ਤਰੀਕੇ ਨਾਲ ਇਉਂ ਯੋਗੀ ਜੀ ਫਿਰ ਉੱਥੇ ਅੰਮ੍ਰਿਤ ਰਸ ਚੁੰਦਾ ਹੈ। ਅੰਮ੍ਰਿਤ ਰਸ ਇਤ ਰਸ ਅਮਿਓ ਚੁਆਈ ਹੈ, ਇਉਂ ਇਸ ਤਰੀਕੇ ਨਾਲ ਉੱਥੇ ਅੰਮ੍ਰਿਤ ਰਸ ਚੁੰਦਾ ਹੈ, ਉੱਥੇ ਅੰਮ੍ਰਿਤ ਵੰਡੀ ਹੈ। ਸੁਹੀਆ ਹਰ ਕਰਨੇ ਉੱਥੇ ਅੰਮ੍ਰਿਤ ਵੰਡੀ ਹੈ, ਫਿਰ ਉੱਥੇ ਅੰਮ੍ਰਿਤ ਰਸ ਝਰਦਾ ਹੈ।
ਬਾਬਾ ਮਨ ਮਤਵਾਰੋ ਨਾਮ ਰਸ ਪੀਵੇ,
ਜਿਵੇਂ ਯੋਗੀ ਨੀ ਸ਼ਰਾਬ ਪੀ ਕੇ ਮਤਵਾਲੇ ਹੁੰਦੇ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਬਾਬਾ ਪਰਥਰੀ ਇਹ ਮਨ ਫਿਰ ਮਤਵਾਲਾ ਹੋ ਜਾਂਦਾ ਜਦੋਂ ਨਾਮ ਦਾ ਰਸ ਪੀਂਦਾ, ਨਾਮ ਰਸ ਪੀਵੇ, ਨਾਮ ਦਾ ਰਸ ਪੀ ਕੇ ਇਹ ਮਨ ਮਸਤ ਹੋ ਜਾਂਦਾ ਮਤਵਾਲਾ ਹੋ ਜਾਂਦਾ।
ਸਹਿਜ ਰੰਗ ਰਚ ਰਹਿਆ,
ਸਹਿਜ ਦਾ ਰੰਗ ਹੈ ਗਿਆਨ ਦਾ ਸ਼ਾਂਤੀ ਦਾ ਆਨੰਦ ਦਾ, ਉਹਦੇ ਰੰਗ ਦੇ ਰਚ ਉਸ ਰੰਗ ਵਿੱਚ ਫਿਰ ਇਹ ਰਚਿਆ ਰਹਿੰਦਾ ਲੱਗਾ ਰਹਿੰਦਾ।
ਐਨ ਸੁਬਨੀ ਪ੍ਰੇਮ ਲਿਵ ਲਾਗੇ,
ਰਾਤ ਦਿਨ ਇਹ ਸਰੂਰ ਰਾਤ ਦਿਨ ਬਣਿਆ ਰਹਿੰਦਾ। ਜਿਹੜੇ ਪਿਆਲੇ ਤੁਸੀਂ ਪੀਂਦੇ ਹੋ ਨਾ ਯੋਗੀ ਜੀ, ਇਹ ਝਟਕ ਬਾਅਦ ਲੱਥ ਜਾਂਦੇ ਆ ਫਿਰ ਪੀਂਦੇ ਹੋ, ਆਹ ਜਿਹੜੀ ਪਿਆਲਾ ਜਿਹੜੇ ਰਸ ਦੀ ਅਸੀਂ ਗੱਲ ਕਰਦੇ ਆ, ਮਹਾਰਾਜ ਜੀ ਕਹਿੰਦੇ ਰਾਤ ਦਿਨ ਪਰਮੇਸ਼ਰ ਨਾਲ ਪ੍ਰੇਮ ਲੱਗੀ ਰਹਿੰਦੀ ਲਿਵ ਲੱਗੀ ਰਹਿੰਦੀ ਹੈ।
ਸ਼ਬਦ ਅਨਾਹਦ ਗਹਿਆ,
ਅਨਹਦ ਬਿਨਾਂ ਵਜਾਇਆ ਵੱਜਣ ਵਾਲਾ ਸਤਿਗੁਰਾਂ ਦੇ ਸ਼ਬਦ ਦਾ ਨਾਦ ਹੈ ਉਹਨੂੰ ਅਸੀਂ ਗ੍ਰਹਿਣ ਕੀਤਾ ਹੈ।
ਪੂਰਾ ਸੱਚ ਪਿਆਲਾ ਸਹਿਜੇ,
ਇਹ ਸੱਚ ਦਾ ਪਿਆਲਾ ਹੈ ਪੂਰਾ ਭਰਿਆ ਸਹਿਜ ਦਾ ਆਨੰਦ ਦਾ ਗਿਆਨ ਦਾ।
ਇਸ ਹੈ ਪਿਆਏ ਜਾ ਕਉ ਨਦਰ ਕਰੇ,
ਪਰਥਰੀ ਜੀ ਇਹ ਪਿਆਲਾ ਉਹਨੂੰ ਪੀਣ ਨੂੰ ਮਿਲਦਾ ਜਿਹਨੂੰ ਪਰਮੇਸ਼ਰ ਨਜ਼ਰ ਕਰਕੇ ਪਿਲਾਉਂਦਾ ਹੈ, ਜਿਹਦੇ ਤੇ ਵਾਹਿਗੁਰੂ ਆਪਣੇ ਦਇਆ ਦ੍ਰਿਸ਼ਟੀ ਕਰਕੇ ਪਿਆਲਾ ਪਿਲਾਉਂਦਾ ਨਾ, ਉਹ ਸਾਕੀ ਹੋ ਕੇ ਅੰਮ੍ਰਿਤ ਵੇਲੇ ਸਤਿਗੁਰਾਂ ਦੇ ਦਰਸ਼ਨ ਆ ਕੇ ਕਰਦੇ ਤੇ ਗੁਰਦੇਵ ਦੀ ਨਿਗਾਹ ਨਾਲ ਹੀ ਉਹਨਾਂ ਨੂੰ ਇਹੋ ਜਿਹੇ ਪਿਆਲੇ ਭਰ ਭਰ ਕੇ ਪੀਣ ਨੂੰ ਪ੍ਰਾਪਤ ਹੋ ਜਾਂਦੇ ਹਨ।
ਅੰਮ੍ਰਿਤ ਕਾ ਵਪਾਰੀ ਹੋਵੇ,
ਜਿਹੜਾ ਅੰਮ੍ਰਿਤ ਦਾ ਵਪਾਰੀ ਹੋ ਜਾਂਦਾ ਜਿਹਨੂੰ ਇਹ ਰਸ ਆਉਣ ਲੱਗ ਪਵੇ, ਜਿਹੜਾ ਇਸ ਅੰਮ੍ਰਿਤ ਨੂੰ ਪੀਣ ਲੱਗ ਪੈਣ ਇਹਦੇ ਵਪਾਰੀ ਹੋ ਜਾਣ।
ਕਿਆ ਮਦ ਛੂਛੈ ਭਾਉ ਤਰੇ,
ਝੂਠੀ ਸ਼ਰਾਬ ਦੇ ਨਸ਼ੇ ਨਾਲ ਉਹ ਪ੍ਰੇਮ ਨਹੀਂ ਕਰਦੇ, ਜਿਹੜਾ ਨਸ਼ਾ ਉਹਨਾਂ ਨੂੰ ਗੁਰੂ ਕੀ ਬਾਣੀ ਪੜ੍ਹ ਕੇ ਆਉਂਦਾ, ਜਿਹੜਾ ਨਸ਼ਾ ਉਹਨਾਂ ਨੂੰ ਸਤਿਗੁਰਾਂ ਦੇ ਸ਼ਬਦ ਵਿੱਚੋਂ ਆਉਂਦਾ ਨਾ, ਉਸ ਰਸ ਨੂੰ ਮਾਣ ਕੇ ਝੂਠੀਆਂ ਸ਼ਰਾਬਾਂ ਦੇ ਨਸ਼ੇ ਨਾਲ ਪ੍ਰੇਮ ਨਹੀਂ ਕਰਦੇ।
ਗੁਰ ਕੇ ਸਾਖੇ ਅੰਮ੍ਰਿਤ ਬਾਣੀ,
ਗੁਰੂ ਕੀ ਸਿੱਖਿਆ ਅੰਮ੍ਰਿਤ ਬਾਣੀ ਹੈ।
ਦੇਵਤ ਹੈ ਪਰਵਾਣ ਭਇਆ,
ਅੰਮ੍ਰਿਤ ਬਾਣੀ ਨੂੰ ਪੀਂਦਾ ਯਾਨੀ ਕਿ ਪੜ੍ਹਦਾ ਜਾਂ ਸੁਣਦਾ ਉਹ ਮੇਰੇ ਸਾਹਿਬ ਦੇ ਦਰ ਤੇ ਪ੍ਰਵਾਨ ਹੋ ਜਾਂਦਾ।
ਦਰ ਦਰਸ਼ਨ ਕਾ ਪ੍ਰੀਤਮ ਹੋਵੇ,
ਆਪਣੇ ਪਿਆਰੇ ਦੇ ਦਰ ਦਰਸ਼ਨਾਂ ਦਾ ਪਿਆਰਾ ਬਣ ਜਾਂਦਾ ਹੈ।
ਮੁਕਤ ਬੈਕੁੰਠ ਕਰੇ ਕਿਆ,
ਸਤਨਾਮ
ਸ੍ਰੀ ਵਾਹਿਗੁਰੂ।
ਜਦੋਂ ਆਪਣੇ ਮਾਲਕ ਦੇ ਦਰ ਦਰਸ਼ਨਾਂ ਦਾ ਪਿਆਰਾ ਬਣ ਜਾਂਦਾ ਨਾ ਤੇ ਮੁਕਤ ਹੋ ਜਾਂਦਾ, ਜਦੋਂ ਮੁਕਤ ਹੋ ਜਾਂਦਾ ਤੇ ਫਿਰ ਉਹ ਬੈਕੁੰਠ ਦੀ ਵੀ ਇੱਛਾ ਨਹੀਂ ਕਰਦਾ, ਉਹਨੂੰ ਫਿਰ ਬੈਕੁੰਠ ਕਿਆ ਕਰਿਆ ਕਿਆ, ਉਹਨੂੰ ਫਿਰ ਬੈਕੁੰਠ ਦੀ ਵੀ ਇੱਛਾ ਨਹੀਂ ਰਹਿ ਜਾਂਦੀ। ਉਹ ਕਹਿੰਦਾ ਜਿਉਂਦਿਆਂ ਜੀ ਹੀ ਬੈਕੁੰਠ ਵਿੱਚ ਵਸ ਰਹੇ ਹਾਂ, ਹੋਰ ਕਿਹੜਾ ਬੈਕੁੰਠ ਜੋ ਮੈਂ ਭਾਲਾ।
ਸਿਫਤ ਰਤਾ ਸਦ ਬੈਰਾਗੀ,
ਪਰਮੇਸ਼ਰ ਦੀ ਸਿਫਤ ਵਿੱਚ ਰਤਾ ਉਹ ਸਦਾ ਹੀ ਬੈਰਾਗੀ ਹੋ ਜਾਂਦਾ। ਇਹਨੇ ਆਖਿਆ ਨਾ ਜੀ ਸ਼ਰਾਬ ਪੀ ਕੇ ਬੈਰਾਗੀ ਹੁੰਦੇ, ਮਹਾਰਾਜ ਕਹਿੰਦੇ ਜਿਹੜੇ ਰੱਬ ਦੇ ਪਿਆਰੇ ਯੋਗੀ ਨੇ ਉਹਦੀ ਸਿਫਤ ਕਰਦਿਆਂ ਬੈਰਾਗੀ ਹੋ ਜਾਂਦੇ, ਉਹਦੀ ਬਾਣੀ ਪੜ੍ਹਦਿਆਂ ਉਹਨਾਂ ਦੇ ਨੇਤਰਾਂ ਚੋਂ ਨੀਰ ਵਹਿਣ ਲੱਗ ਪੈਂਦਾ, ਬਾਣੀ ਪੜ੍ਹਦਿਆਂ ਪਰਮੇਸ਼ਰ ਦਾ ਸਿਮਰਨ ਕਰਦਿਆਂ ਉਹ ਆਪਣੇ ਹਿਰਦੇ ਚ ਵੈਰਾਗ ਧਾਰਨ ਕਰ ਲੈਂਦੇ, ਉਹ ਸਦਾ ਹੀ ਵੈਰਾਗੀ ਨੇ।
ਜੂ ਜਨਮ ਨਹਾਰ,
ਜੂਏ ਚ ਨਹੀਂ ਆਪਣਾ ਜਨਮ ਹਾਰਦੇ,
इस जन्म नू हार दे नहीं, इस जन्म दी बाजी नू जित जांदे हन।
कहो नानक सुन भरथर जोगे,
भरथरी योगी जी सुनो ध्यान नाल, गुरु नानक साहब कहिंदे हन,
खीवा अमृत धार,
इस अमृत नू धारण करके योगी खीवे हो जांदे आ, मस्त हो जांदे आ। इस अमृत दे रस दी मस्ती दे विच ओ सदा ही मस्त रहिंदे हन। ए पावन अमृत बचन जगत गुरु धन गुरु नानक साहब जी ने उच्चारण करके भरथरी जी नूं ज्ञान बख्शिया है। अगला प्रसंग आप जी अगलिया प्रकरणां च सरवण करोगे।